श्री वाहे गुरु साहिब जी श्लोक महला तीजा प्रथाए साखी महापुरख बोल दे साजे सागल जहाना गुरमुख होए सो पाओ करे अपना आप पछाणा प्रथाए साखी महापुरख बोल दे साजे सागल जहाना गुरमुख होए सो पाओ करे अपना आप पछाणा गुर प्रसादी जीवत मरा ता मन ही ते मन माना जिनको मन की प्रतीत नाही नानक से क्या कथा ज्ञाना गुर प्रसादी जीवत मरा ता मन ही ते मन माना जिनको मन की प्रतीत नाही नानक से क्या कथा ज्ञाना वाहेगुरु जी का खालसा वाहेगुरु जी की फतेह।
दीन दुनिया दे वाले गरीब नवाज सतगुरु खंडा ब्रह्मंडा दे मालक तन तन सतगुरु साहिब श्री गुरु ग्रंथ साहिब जी महाराज तिन्हां दी पावन नगी गोद अंदर सुभाए मान गुरु रूप गुरु खालसा साध संगत जीओ गरीब नवाज महाराज जी दी कृपालता दा सदका आप गुरमुख माई भाई शहीदां दे सरताज धन धन साहिब श्री गुरु अर्जन देव सच्चे पातशाह महाराज ਤਿੰਨਾਂ ਦੇ ਪਾਵਣ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਦੀਵਾਨ ਹਾਲ ਵਿਖੇ ਸੁਭਾਏ ਮਾਣ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੀ ਪਾਵਣ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਹੁਣ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰੂ ਸਾਹਿਬ ਜੀ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਹੁਕਮਨਾਮੇ ਤੌਰ 'ਤੇ ਹੁਕਮਨਾਮਾ ਬਖਸ਼ ਕਰਕੇ ਸਾਨੂੰ ਜੋ ਨਿਹਾਲ ਕੀਤਾ ਹੈ, ਅਨੇਕਾਂ ਅਰਜੋਈਆਂ ਅਰਦਾਸਾਂ ਬੇਨਤੀਆਂ ਗੁਰਸਿੱਖਾਂ ਨੇ ਕੀਤੀਆਂ ਕਿ ਕਿਰਪਾਲੂ ਸਤਿਗੁਰੂ ਸਾਹਿਬ ਜੀ ਸਾਨੂੰ ਕੋਈ ਹੁਕਮ ਬਖਸ਼ੋ ਜਿਸ ਦੁਆਰਾ ਸਾਡੀਆਂ ਸੰਪੂਰਨ ਜਿਤਨੀਆਂ ਵੀ ਮਨੋਕਾਮਨਾ ਹਨ ਉਹ ਪੂਰੀਆਂ ਹੋਵਣ। ਪਦਾਰਥਵਾਦੀਆਂ ਨੇ ਪਦਾਰਥਾਂ ਦੀ ਮੰਗ ਕੀਤੀ, ਈਸ਼ਰਵਾਦੀ ਜਾਂ ਗਿਆਨਵਾਨਾਂ ਨੇ ਗਿਆਨ ਦੀ। ਸਤਿਗੁਰੂ ਸਾਹਿਬ ਜੀ ਨੇ ਸਾਰਿਆਂ ਦੀਆਂ ਜਿਹੜੀਆਂ ਮਨੋਕਾਮਨਾ ਸੰਪੂਰਨ ਕਰਨ ਵਾਸਤੇ ਇਹ ਪਾਵਣ ਪਵਿੱਤਰ ਬਖਸ਼ਿਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਆਪ ਜੀ ਨੇ ਗੁਰਮੁਖ ਪਿਆਰਿਆਂ ਦੀ ਰਸਨਾ ਦੁਆਰਾ ਸਤਿਗੁਰੂ ਸਾਹਿਬ ਜੀ ਦੀ ਬਾਣੀ ਪਾਵਣ ਬਾਣੀ ਦੇ ਸ਼ਬਦ ਦਾ ਜਾਪ ਸੁਣਿਆ ਹੈ, ਉਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਡੇ 'ਤੇ ਬਖਸ਼ਿਸ਼ ਰਹਿਮਤ ਕੀਤੀ ਹੈ। ਆਓ ਜੋ ਸਤਿਗੁਰੂ ਸਾਹਿਬ ਸਾਡੇ 'ਤੇ ਦਿਆਲਤਾ ਕਰ ਰਹੇ ਹਨ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰ ਉਪਕਾਰ ਚੇਤੇ ਕਰੀਏ। ਧੰਨ ਕਿਰਪਾਲੂ ਸਤਿਗੁਰੂ ਸਾਹਿਬ, ਜੇ ਮੇਰੇ ਗਰੀਬ ਨਿਵਾਸ ਜੀ ਇਹ ਪਾਵਨ ਧਰਤੀ ਨਾ ਵਸਾਉਂਦੇ ਕੀ ਚੇਤੇ ਕਰਨਾ ਹੈ। ਜੇ ਧਰਤੀ ਨਾ ਵਸਦੇ ਤਾਂ ਭਾਈ ਇਹ ਪਾਵਨ ਪਵਿੱਤਰ ਸਥਾਨ ਜਿੱਥੇ ਮਨ ਅਤੇ ਤਨ ਦੇ ਰੋਗ ਦੋਵੇਂ ਹੀ ਦੂਰ ਹੁੰਦੇ ਨੇ ਸਾਨੂੰ ਪ੍ਰਾਪਤ ਨਾ ਹੁੰਦਾ। ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਸਾਡੇ 'ਤੇ ਇਹ ਕਿਰਪਾਲਤਾ ਕਰਕੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ। ਉਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਉਪਕਾਰ ਚੇਤੇ ਕਰਦਿਆਂ ਗਰੀਬ ਨਿਵਾਜ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਜਿਹੜੀ ਵਾਰ ਵਿੱਚੋਂ ਅੱਜ ਹੁਕਮਨਾਮਾ ਸਾਹਿਬ ਆਇਆ ਹੈ, ਇਹ 66 ਦੀ ਵਾਰ ਹੈ। ਇਹ ਵੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਵਾਰ ਹੈ, ਜਿਹਦੇ ਵਿੱਚ ਸਲੋਕ ਤੀਸਰੇ ਪਾਤਸ਼ਾਹ ਦੇ ਇਸੇ ਤਰੀਕੇ ਦੇ ਨਾਲ ਆਉਂਦੇ ਹਨ, ਪਰ ਪੌੜੀਆਂ ਜਿਤਨੀਆਂ ਵੀ ਹਨ ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਉਹ ਸਤਿਗੁਰੂ ਸਾਹਿਬ ਜੋ ਸਾਡੇ 'ਤੇ ਬਖਸ਼ਿਸ਼ ਕਰ ਰਹੇ ਨੇ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ।
ਵਾਹਿਗੁਰੂ ਗਰੀਬ ਨਿਵਾਜ ਮਹਾਰਾਜ ਦਿਆਲਤਾ ਕਰਦੇ ਨੇ। ਆਮ ਸਾਡੇ ਮਨ ਦਾ ਇਹ ਸ਼ੰਕਾ ਹੈ, ਕਈ ਵਾਰ ਆਪਾਂ ਇਸ ਗੱਲ 'ਤੇ ਭਰਮ ਜਾਂਦੇ ਹਾਂ ਕਿ ਜੀ ਫਲਾਣੀ ਜਿਹੜੀ ਗੱਲ ਹੈ ਉਹ ਫਲਾਣੇ ਮਨੁੱਖ ਨੂੰ ਕਹੀ ਹੋਵੇਗੀ, ਸਾਡੇ ਲਈ ਨਹੀਂ। ਜਿਵੇਂ ਗੁਰਮੁਖੋ, ਜਿੰਨਾ ਚਿਰ ਢੋਲ 'ਤੇ ਡੱਗਾ ਨਾ ਮਾਰੀਏ ਉਨਾ ਚਿਰ ਉਹਦੇ ਵਿੱਚੋਂ ਆਵਾਜ਼ ਨਹੀਂ ਪੈਦਾ ਹੁੰਦੀ। ਜਿਤਨਾ ਸਮਾਂ ਕੋਈ ਕਲਪ ਤਰ, ਜਿਹਨੂੰ ਵਿਦਵਾਨ ਜਨ ਪਾਰ ਜਾਤ ਰੁੱਖ ਕਹਿੰਦੇ ਹਨ, ਕਿ ਜਿਹਦੇ ਥੱਲੇ ਬੈਠਣੇ 'ਤੇ ਸਾਰੀਆਂ ਕਾਮਨਾਵਾਂ ਪੂਰਨ ਹੋ ਜਾਂਦੀਆਂ ਨੇ, ਜਿਤਨਾ ਚਿਰ ਕੋਈ ਯਤਨ ਨਾ ਕਰੇ ਉਹਦੇ ਥੱਲੇ ਬੈਠ ਕਰਕੇ ਕਾਮਨਾ ਨਾ ਉਠਾਵੇ, ਕਾਮਨਾ ਕਿਵੇਂ ਪੂਰੀ ਹੋਵੇਗੀ। ਇਸੇ ਤਰੀਕੇ ਦੇ ਨਾਲ ਜਿਹੜੇ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਹਨ ਉਹ ਕਹਿੰਦੇ ਤੇ ਕਿਸੇ ਇੱਕ ਜੀ ਦੇ ਪ੍ਰਥਾਏ ਹਨ, ਬਚਨ ਤੇ ਕਿਸੇ ਵਸਤੂ ਵਿਸ਼ੇਸ਼ ਦੇ ਪ੍ਰਥਾਏ ਕਰਦੇ ਨੇ, ਪਰ ਹੁੰਦਾ ਸਾਰਿਆਂ ਲਈ ਹੈ। ਜਿਵੇਂ ਆਪਾਂ ਕਈ ਵਾਰੀ ਮੰਨਣ ਤੋਂ ਇਨਕਾਰੀ ਹੋ ਜਾਂਦੇ, ਨਹੀਂ ਜੀ ਇਹ ਸਾਡੇ ਲਈ ਨਹੀਂ, ਇਹ ਕਿਸੇ ਹੋਰ ਲਈ ਹੋਵੇਗਾ। ਮਹਾਂਪੁਰਖ ਕੌਣ ਹਨ? ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ। ਸਿੱਧਾਂ ਨੇ ਅਨੇਕਾਂ ਸਵਾਲ ਸਤਿਗੁਰੂ ਸਾਹਿਬ ਜੀ ਨੂੰ ਕੀਤੇ। ਹੁਣ ਜਿਹੜੇ ਗੁਰਮੁਖ ਪਿਆਰੇ ਪੰਜ ਗ੍ਰੰਥੀ ਦੇ ਨਿਤਨੇਮੀ ਹਨ, ਉਹ ਹਰ ਰੋਜ਼ ਸਿੱਧ ਗੋਸ਼ਟ ਦੀ ਬਾਣੀ ਦਾ ਨਿਤਨੇਮ ਕਰਦੇ ਨੇ। ਉਹਨਾਂ ਨੇ ਮਨ ਕਰਕੇ ਮੰਨ ਲਿਆ, ਜੇ ਕੇਵਲ ਅਤੇ ਕੇਵਲ ਸਿੱਧ ਗੋਸ਼ਟ ਬਾਣੀ ਨੂੰ ਇੰਨਾ ਹੀ ਮੰਨ ਲਈਏ ਕਿ ਜੀ ਇਹ ਸਿੱਧਾਂ ਦੇ ਪ੍ਰਥਾਏ ਉਚਾਰਨ ਕੀਤੀ ਹੈ, ਅਤੇ ਫਿਰ ਇਹ ਨਿਰਣਾ ਨਹੀਂ ਹੋਵੇਗਾ ਕਿ ਸ਼ਬਦ ਗੁਰੂ ਕਿਉਂ ਹੈ। ਇਹ ਤਾਂ ਸਿੱਧਾਂ ਦਾ ਇਹ ਸਵਾਲ ਸੀ ਨਾ, ਕੌਣ ਗੁਰੂ ਕਿਸ ਕਾ ਤੂੰ ਚੇਲਾ। ਹੁਣ ਸਿੱਧਾਂ ਦੇ ਪ੍ਰਥਾਏ ਉਹਨਾਂ ਨੂੰ ਸਮਝਾਉਣ ਵਾਸਤੇ ਗਰੀਬ ਨਿਵਾਜ ਨੇ ਕਿਹਾ, ਸ਼ਬਦ ਗੁਰ ਸੁਰਤ ਤੁਨ ਚੇਲਾ। ਸਿੱਧੋ ਸ਼ਬਦ ਗੁਰੂ ਹੈ, ਸੁਰਤੀ ਦੀ ਧੁਨੀ ਦੁਆਰਾ ਚੇਲੇ ਬਣੇ ਹੋਏ ਹਾਂ। ਇਸ ਕਰਕੇ ਇੱਥੇ ਪ੍ਰਥਾਏ ਸਾਖੀ, ਹਾਂ ਅਤੇ ਸਾਖੀ, ਸਾਖੀ ਦਾ ਅਰਥ ਹੁੰਦਾ ਹੈ ਸਿੱਖਿਆ। ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਮਹਾਤਮਾ ਮਹਾਂਪੁਰਖ, ਪਰਮੇਸ਼ੁਰ ਵਾਹਿਗੁਰੂ ਦੇ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ, ਹਾਣ ਅਤੇ ਕਿਸੇ ਪ੍ਰਥਾਏ, ਪਰ ਕਿਰਪਾ ਕਰਕੇ ਦੱਸਦੇ ਹਨ ਅੱਗੇ।
ਸਾਜੀ ਸਗਲ ਜਹਾਨਾ।
ਸਾਰੇ ਜਹਾਨ ਨੂੰ ਸਾਂਝਾ ਉਪਦੇਸ਼ ਹੈ, ਕਿਸੇ ਇੱਕ ਵਿਅਕਤੀ ਵਿਸ਼ੇਸ਼ ਲਈ ਨਹੀਂ। ਜਿਵੇਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ਾਰਾਂ ਪ੍ਰੇਮੀਆਂ ਨੇਮੀਆਂ ਨੇ ਅਰਦਾਸ ਕੀਤੀ, ਉੱਥੇ ਜੰਨੇ ਟੀਵੀ ਦੇ ਮਾਧਿਅਮ ਰਾਹੀਂ ਘਰ ਬੈਠੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਰਹੇ ਨੇ, ਉਹਨਾਂ ਨੇ ਵੀ ਅਰਦਾਸਾਂ ਕੀਤੀਆਂ। ਇਸ ਤੋਂ ਆਗਾਹਾਂ ਜਿਤਨਾ ਵੀ ਸੰਸਾਰ ਹੈ, ਜਿਹੜਾ ਅੱਜ ਦੇ ਦਿਹਾੜੇ ਦਾ ਹੁਕਮਨਾਮਾ ਹੈ, ਇਕੱਲੇ ਸਿੱਖਾਂ ਲਈ ਨਹੀਂ, ਭਾਵ ਜੇ ਇਵੇਂ ਕਹਿ ਲਿਆ ਜਾਵੇ, ਦਾਸ ਨੇ ਅੱਗੇ ਵੀ ਬੇਨਤੀ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੀ ਮਨੁੱਖਤਾ ਦੇ ਸਾਂਝੇ ਗੁਰੂ ਹਨ। ਜੋ ਸਤਿਗੁਰੂ ਸਾਹਿਬ ਜੀ ਦੀ ਸਾਖੀ ਸਿੱਖਿਆ ਹੈ, ਕਿਸੇ ਇੱਕ ਦੇ ਪ੍ਰਥਾਏ ਨਹੀਂ ਕਹੀ ਜਾ ਸਕਦੀ। ਜਿਵੇਂ ਸਤਿਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਅਨੇਕਾਂ ਘਟਨਾਵਾਂ ਆਪਾਂ ਵਿਚਾਰ ਕਰਨ ਲੱਗੀਏ ਤਾਂ ਸਾਨੂੰ ਜਿਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਸ ਸਮੇਂ ਸੰਗਲਾ ਦੀਪ ਤੋਂ ਤਿਆਰ ਹੋਏ ਨੇ, ਰਾਜੇ ਸ਼ਿਵਨਾਭ ਨੇ ਆਣ ਕਰਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਆਪ ਜੀ ਇੱਥੇ ਟਿਕੇ ਸੀ, ਆਪ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਰਹਿਮਤ ਕੀਤੀ, ਭਾਗ ਲਾਏ ਹਨ, ਮਨ ਦੀਆਂ ਚਿੰਤਾਵਾਂ ਦੂਰ ਕੀਤੀਆਂ ਨੇ, ਆਪ ਕਿਰਪਾ ਕਰੋ ਇੱਥੇ ਹੋਰ ਸਮਾਂ ਟਿਕੇ ਰਹੋ। ਤਾਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਖਿਆ, ਰਾਜਾ ਸ਼ਿਵਨਾਭ, ਕਰਤਾਰ ਦਾ ਹੁਕਮ ਇਹ ਹੈ ਕਿ ਇੱਥੋਂ ਅਗਾਂਹ ਨੂੰ ਚੱਲਣਾ ਪਵੇਗਾ। ਗਰੀਬ ਨਵਾਜ, ਆਪ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਕੋਈ ਸਾਧਨ, ਕੋਈ ਢੰਗ ਸਾਨੂੰ ਦੱਸੋ। ਰਾਜਾ ਸ਼ਿਵਨਾਭ, ਸ੍ਰੀ ਜਪ ਸਾਹਿਬ ਦਾ ਪਾਠ ਕਰੇਂ, ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ, ਜਿਹੜੇ ਆਪਾਂ ਕਹਿੰਦੇ ਹਾਂ ਹੁਣ ਤਾਂ ਜਿਹੜਾ ਪ੍ਰਸ਼ਾਦ ਛਕ ਲਵੇ, ਜਾਂ ਜੇ ਕੋਈ ਗੁਰੂ ਘਰ ਨਾਲ ਪ੍ਰੀਤੀ ਕਰ ਲਵੇ, ਅਸੀਂ ਕਹਿੰਦੇ ਕੜਾਹ ਖਾਣਾ, ਕੜਾਹ ਖਾਣਾ। ਇਹ ਸਾਖੀ ਸਿੱਖਿਆ ਹੈ, ਇਹਨੂੰ ਕੜਾਹ ਨਾ ਸਮਝੋ। ਮੇਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤੇ, ਰਾਜਾ ਸ਼ਿਵਨਾਭ, ਜਿਹੜਾ ਨੇਮ ਅਨੁਸਾਰ, ਜਿਹੜਾ ਮਰਿਆਦਾ ਤਹਿਤ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰੇਗਾ, ਅਸੀਂ ਉੱਥੇ ਹਾਜ਼ਰ ਹੋਵਾਂਗੇ, ਆਪ ਆਣ ਕੇ ਦੀਦਾਰ ਦੇਵਾਂਗੇ। ਆਪਾਂ ਤਾਂ ਪੰਥਕ ਰਵਾਇਤਾਂ ਹੀ ਤਿਆਗਦੇ ਜਾਂਦੇ ਹਾਂ, ਅਸੀਂ ਹਰ ਚੀਜ਼ ਨੂੰ ਸੁਭਾਅ ਬਣ ਗਿਆ ਹੈ ਕਿੰਤੂ ਕਰਨ ਦਾ। ਹੁਣ ਪ੍ਰਥਾਏ ਅਤੇ ਰਾਜੇ ਸ਼ਿਵਨਾਭ ਦੇ ਸਨ, ਪਰ ਪੰਥ ਨੇ ਇਹ ਮਰਿਆਦਾ ਨੂੰ ਨਿਭਾਇਆ। ਜਿੱਥੇ ਕੋਈ ਕਾਰ ਜੜ ਗਿਆ, ਗੁਰਸਿੱਖਾਂ ਨੇ ਕਿਹਾ ਕਰੋ ਤਿਹਾਵਲ ਤਿਆਰ, ਬਣਾਓ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੇ ਅਰਦਾਸ ਕਰੋ, ਇਹ ਸਤਿਗੁਰੂ ਸਾਹਿਬ ਜੀ ਤੁਹਾਡੇ ਕਾਰਜ ਆਪ ਸਵਾਰ ਦੇਣਗੇ। ਸਿੱਖਿਆ ਇੱਕ ਨੂੰ ਦਿੱਤੀ ਪਰ ਹੈ ਸਾਰਿਆਂ ਵਾਸਤੇ। ਇਸ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਸਮਝਾ ਰਹੇ ਨੇ, ਸਿੱਖਾ ਮਨ ਨੂੰ ਭਰਮਾ ਨਾ। ਜੇ ਮਨ ਭਰਮ ਗਿਆ ਮਿੱਤਰਾ, ਫਿਰ ਬਾਤ ਨਹੀਂ ਬਣੇਗੀ। ਸਿੱਖਿਆ ਤਾਂ ਕਿਸੇ ਇੱਕ ਲਈ ਸੀ, ਪਰ ਇੱਥੋਂ ਇਹ ਮਨ ਕਿ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਦਿੱਤੀ ਹੋਈ ਸਾਂਝੀ ਹੈ, ਜਿਵੇਂ ਸਿੱਧਾਂ ਨੂੰ ਸਮਝਾਇਆ ਹੈ, ਮਨ ਦੇ ਫੁਰਨਿਆਂ ਦੁਆਰਾ ਕੀਤੇ ਹੋਏ ਸਵਾਲਾਂ ਦੇ ਜਵਾਬ ਮਨ ਦੁਆਰਾ ਦਿੱਤੇ ਨੇ, ਇਸ ਤਰੀਕੇ ਨਾਲ ਇੱਥੇ ਬਖਸ਼ਿਸ਼ ਕਰ ਰਹੇ ਹਨ।
ਗੁਰਮੁਖ ਹੋਏ ਸੋ ਭਾਉ ਕਰੇ।
ਤੇ ਗਰੀਬ ਨਵਾਜ ਮਹਾਰਾਜ, ਇਹਨੂੰ ਮੰਨਦੇ ਕੌਣ ਨੇ? ਕਿਰਪਾਲੂ ਸਤਿਗੁਰੂ ਸਾਹਿਬ ਜੀ, ਇਹ ਮੰਨਿਆ ਕਿਸ ਤਰੀਕੇ ਨਾਲ ਜਾ ਸਕਦਾ, ਇਹ ਢੰਗ ਦੱਸ ਦੇਵੋ। ਜਿਵੇਂ ਕੋਈ ਮਰੀਜ਼ ਡਾਕਟਰ ਕੋਲੋਂ ਦਵਾਈ ਲੈਣ ਜਾਵੇ ਅਤੇ ਆਪਣਾ ਰੋਗ ਦੱਸਦਾ ਹੈ, ਡਾਕਟਰ ਉਹਨੂੰ ਦਵਾਈ ਲਿਖ ਕਰਕੇ ਦਿੰਦਾ ਹੈ ਅਤੇ ਨਾਲ ਕਹਿੰਦਾ ਹੈ ਭਾਈ ਇਹਨੂੰ ਐਸ ਐਸ ਸਮੇਂ ਖਾਵੇਂ, ਅਤੇ ਜਿਹੜਾ ਸਿਆਣਾ ਮਨੁੱਖ ਹੈ ਉਹ ਤੁਰਨ ਲੱਗਿਆ ਪੁੱਛਦਾ, ਕਹਿੰਦਾ ਜੀ ਕੋਈ ਪਰਹੇਜ, ਡਾਕਟਰ ਸਾਹਿਬ ਮੈਂ ਕੋਈ ਪਰਹੇਜ ਕਰਾਂ ਅਤੇ ਇਵੇਂ ਹੀ ਸਭ ਕੁਝ ਚੱਕੀ ਜਾਵਾਂ, ਅਤੇ ਡਾਕਟਰ ਕਹਿੰਦਾ ਸੱਜਣਾ ਨਾ ਨਾ, ਤੈਨੂੰ ਪਿਆ ਇਹ ਕੰਡਾ, ਤੇਰਾ ਗਲ ਖਰਾਬ ਹੈ, ਮਿੱਤਰਾ ਵੇਖੀ ਕਿਤੇ ਤੂੰ ਤਲੀਆਂ ਚੀਜ਼ਾਂ ਨਾ ਖਾਵੀਂ, ਇਹ ਦਵਾਈ ਨੇ ਅਸਰ ਨਹੀਂ ਉਹ ਕਰਨਾ। ਇਵੇਂ ਆਪਾਂ ਸਤਿਗੁਰੂ ਸਾਹਿਬ ਜੀ ਦੇ ਪਾਸ ਆਏ, ਮਹਾਰਾਜ ਆਪ ਜੀ ਦੀ ਬਿਲਕੁਲ ਬਾਤ ਸਹੀ, ਤੁਹਾਡੇ ਕਹੇ ਹੋਏ ਬਚਨ ਸਾਰਿਆਂ ਲਈ ਸਾਂਝੇ ਹਨ, ਪਰ ਅਸੀਂ ਮੰਨੀਏ ਕਿਵੇਂ? ਕੋਈ ਮੰਨਣ ਦਾ ਢੰਗ, ਕੋਈ ਪਰਹੇਜ ਦੱਸੋ। ਦਵਾਈ ਤਾਂ ਤੁਸੀਂ ਦੱਸ ਦਿੱਤੀ ਹੈ ਕਿ ਸਿੱਖਿਆ ਸਾਰਿਆਂ ਲਈ ਸਾਂਝੀ ਇਹ ਦਵਾਈ ਹੈ, ਪਰ ਮਹਾਰਾਜ ਕੋਈ ਪਰਹੇਜ? ਕਿਰਪਾਲੂ ਸਤਿਗੁਰੂ ਸਾਹਿਬ ਕਹਿੰਦੇ, ਸੱਜਣਾ ਜਿਹੜੇ ਪਰਮੇਸ਼ੁਰ ਦੇ ਪਿਆਰਿਆਂ ਨੇ ਪਰਹੇਜ ਰੱਖਿਆ ਹੋਇਆ ਨਾ, ਉਹ ਕਰ। ਕੀ ਜੀ? ਗੁਰਮੁਖ ਹੋਏ ਸੋ ਭਾਉ ਕਰੇ। ਜਿਹੜੇ ਗੁਰਮੁਖ ਨੇ ਉਹਨਾਂ ਨੇ ਭਾਈ ਭਾਉ ਡਰ ਧਾਰਨ ਕੀਤਾ ਹੈ ਪਰਮੇਸ਼ੁਰ ਵਾਹਿਗੁਰੂ ਦਾ ਹਿਰਦੇ ਕਰਕੇ। ਭਾਉ ਅਰਥ ਭਾਵਨਾ ਧਾਰਨ ਕੀਤੀ ਹੈ। ਜਿਤਨਾ ਚਿਰ ਭਾਵਨਾ ਨਹੀਂ, ਜਿਤਨਾ ਚਿਰ ਭਾਉ ਡਰ ਨਹੀਂ, ਉਤਨਾ ਚਿਰ ਕੋਈ ਵੀ ਬਾਤ ਨਹੀਂ ਬਣ ਸਕਦੀ। ਜਿਵੇਂ ਤਲਿਆ ਖਾਣਾ ਕੰਡੇ 'ਤੇ ਹਰਾਮ ਹੈ, ਇਵੇਂ ਹੀ ਭਾਈ ਸਾਨੂੰ ਵੀ ਕੰਡਾ ਪਿਆ ਹੋਇਆ ਹੈ ਹੰਕਾਰ ਰੂਪੀ, ਅਤੇ ਇਹ ਹੰਕਾਰ ਰੂਪੀ ਕੰਡਾ ਤਾਂ ਜਾਵੇਗਾ ਜੇ ਸੱਜਣੋ ਈਰਖਾ ਰੂਪੀ ਤਲਿਆ ਖਾਣਾ ਛੱਡ ਦੇਵਾਂਗੇ, ਫਿਰ ਇਹ ਹੰਕਾਰ ਦਾ ਕੰਡਾ ਨਿਕਲ ਜਾਵੇਗਾ। ਗਰੀਬ ਨਿਵਾਜ ਕਹਿੰਦੇ, ਗੁਰਸਿੱਖਾ ਜਿਨ੍ਹਾਂ ਨੇ ਭਾਉ ਧਾਰਨ ਕੀਤਾ ਹੈ ਉਹ ਗੁਰਮੁਖ ਹਨ, ਉਹਨਾਂ ਨੇ ਭਾਉ ਧਾਰਨ ਕਰਨ 'ਤੇ ਕੀ ਉਹਨਾਂ 'ਤੇ ਬਖਸ਼ਿਸ਼ ਹੋਈ, ਕਿਰਪਾ ਕਰਦੇ ਹਨ।
ਆਪਣਾ ਆਪ ਪਛਾਣ,
ਉਹਨਾਂ ਆਪਣ ਅਸਲ ਰੂਪ ਨੂੰ ਪਛਾਣ ਲੈਣਾ ਕੀਤਾ ਹੈ ਕਿ ਮੈਂ ਹਾਂ ਕੀ। ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸਲ ਵਿੱਚ ਇਹ ਜੀਵਨ ਹੈ ਕੀ ਹੈ। ਜਿਨ੍ਹਾਂ ਨੇ ਭਾਉ ਅਤੇ ਭਾਵਣੀ ਕੀਤੀ, ਜਿਨ੍ਹਾਂ ਨੇ ਇਹ ਦੋ ਚੀਜ਼ਾਂ ਨਹੀਂ ਨਾ ਰੱਖੀਆਂ, ਉਹ ਸਦੀਵ ਕਾਲ ਦੇਹ ਦੀ ਪੂਜਾ 'ਤੇ ਕਰੀ ਗਏ, ਆਪਣੀ ਬੁੱਧੀ ਦਾ ਗਿਆਨ 'ਤੇ ਵਰਤਾਈ ਗਏ, ਪਰ ਪਰਮੇਸ਼ੁਰ ਵਾਹਿਗੁਰੂ ਦੀ ਕਿਰਪਾ ਸਦਕਾ ਆਪਣੇ ਮੂਲ ਨੂੰ ਪਛਾਣਨ ਤੋਂ ਵਾਂਝੇ ਰਹਿ ਗਏ। ਕੀ ਸੀ ਆਪਣਾ ਆਪ? ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਜਿਹੜਾ ਮਨ ਹੈ, ਜਿਹੜੀ ਇਹ ਚੇਤਨ ਸਤਾ ਹੈ, ਇਹ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਅੰਸ਼ ਹੈ। ਇਹ ਚੀਜ਼ ਨੂੰ ਮੰਨਣ ਤੋਂ ਅਣਕਾਰੀ ਹੋ ਗਏ, ਪਰ ਜਿਨ੍ਹਾਂ ਨੇ ਭਾਉ ਕੀਤਾ ਉਹਨਾਂ ਨੇ ਆਪਣੇ ਆਪ ਦੀ ਪਛਾਣ ਕਰ ਲਈ ਹੈ।
ਗੁਰ ਪ੍ਰਸਾਦੀ ਜੀਵਤ ਮਰਾ,
ਮਹਾਰਾਜ ਹੋਰ ਉਹਨਾਂ ਦੇ ਗੁਣ ਦੱਸੋ ਜੀ। ਕਹਿੰਦੇ, ਭਾਈ ਉਹ ਗੁਰੂ ਕੀ ਪ੍ਰਸਾਦ ਕਿਰਪਾ ਦੁਆਰਾ ਜੀਵਤ ਭਾਵ ਤੋਂ ਮਰ ਗਏ ਹਨ, ਜੀਵਤ ਭਾਵ ਤੋਂ। ਅਤੇ ਇਹ ਗੱਲ ਦੇ ਗਰੀਬ ਨਿਵਾਜ ਮਹਾਰਾਜ ਜੀ ਨੇ ਸਾਨੂੰ ਸਿੱਖਿਆ ਦੇਣ ਵਾਸਤੇ ਕਿ ਜੀਵਤ ਭਾਵ ਤੋਂ ਮਰਨਾ ਕਿਵੇਂ ਹੈ। ਹਰ ਜਾਮੇ ਵਿੱਚ ਅਨੇਕ ਤਰੀਕਿਆਂ ਦੇ ਪ੍ਰਮਾਣ ਦੇ ਕਰਕੇ ਆਪਣੇ ਜੀਵਨ 'ਤੇ ਵਰਤਾ ਕਰਕੇ ਸਾਨੂੰ ਸਮਝਾਇਆ, ਗੁਰਸਿੱਖਾ ਜੀਵਤ ਭਾਵ ਤੋਂ ਇਸ ਤਰੀਕੇ ਨਾਲ ਮਰਿਆ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਬਿਰਾਜਮਾਨ ਹਨ। ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਗੁਰਸਿੱਖਾਂ ਨੂੰ ਆਵਾਜ਼ਾਂ ਲਾਉਂਦੇ ਨੇ, ਕਹਿੰਦੇ, ਭਾਈ ਜਾਓ ਬਾਹਰ ਜਾ ਕਰਕੇ ਵੇਖੋ ਕਿਤਨੀ ਕੁ ਰਾਤ ਬਤੀਤ ਹੋ ਗਈ ਹੈ। ਸਾਦੇ ਘਿਓ ਵਰਗੇ ਬਾਬਾ ਸ੍ਰੀ ਚੰਦ ਜੀ ਮਹਾਂਪੁਰਖ ਗੁਰਮੁਖ ਪਿਆਰੇ, ਇਸੇ ਤਰੀਕੇ ਨਾਲ ਬਾਬਾ ਬੁੱਢਾ ਸਾਹਿਬ ਜੀ, ਮੈਂ ਇੱਕ ਬੇਨਤੀ ਕਰ ਦੇਵਾਂ। ਗੁਰਸਿੱਖੋ, ਸਾਡੇ 'ਚ ਇੱਕ ਰਿਵਾਜ਼ ਚੱਲਿਆ ਜੀ, ਰਿਵਾਜ਼ ਅਸੀਂ ਬਹੁਤੇ ਸਿਆਣੇ ਹੋ ਗਏ, ਅਸੀਂ ਕਹਿੰਦੇ ਹਾਂ ਜੀ ਮੈਂ ਕੌਣ? ਮੈਂ ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿੱਖ, ਕਲਗੀਧਰ ਦਾ ਪੁੱਤਰ। ਅਤੇ ਜੇ ਬਾਬਾ ਸ੍ਰੀ ਚੰਦ ਜੀ ਦੀ ਬਾਤ ਆ ਜਾਵੇ ਤਾਂ ਅਸੀਂ ਕਹਿੰਦੇ ਜੀ ਬਾਬੇ ਸ੍ਰੀ ਚੰਦ ਦਾ ਅਤੇ ਗੁਰੂ ਘਰ ਦਾ ਮੇਲ ਕੀ ਹੋਇਆ? ਮਿੱਤਰਾ, ਤੂੰ ਸਿੱਖ ਹੈ ਤਾਂ ਜੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾਲਤਾ ਕਰਕੇ ਆਪ ਇਸ ਸੰਸਾਰ 'ਤੇ ਆਉਣਾ ਕੀਤਾ, ਅਤੇ ਬਾਬਾ ਸ੍ਰੀ ਚੰਦ ਜੀ ਨਾਲੋਂ ਵੱਡਾ ਗੁਰਸਿੱਖ, ਉਹਨਾਂ ਨਾਲੋਂ ਵੱਡੀ ਬਖਸ਼ਿਸ਼ ਵਾਲਾ ਕੌਣ ਹੋਵੇਗਾ ਜਿਹੜਾ ਗੁਰੂ ਘਰ ਦੇ ਵਿੱਚ, ਜਿਹੜਾ ਗੁਰੂ ਦਾ ਪੁੱਤ ਬਣ ਕੇ ਜੰਮਿਆ ਹੋਵੇ। ਗੁਰਸਿੱਖ ਦਾ ਜੀਵਨ ਤਾਂ ਇਹ ਹੈ ਕਿ ਗੁਰੂ ਘਰ ਦੇ ਕੂਕਰ ਦੀ ਵੀ ਪੂਜਾ ਕਰੇ। ਆਪਾਂ ਬਾਬਾ ਸ੍ਰੀ ਚੰਦ ਜੀ ਨੂੰ ਮੰਨਣ ਤੋਂ ਅਣਕਾਰੀ ਹਾਂ, ਆਪਣਾ ਕਿੱਥੇ ਜਾ ਕਰਕੇ ਭਲਾ ਹੋਵੇਗਾ? ਉਹ ਬਾਬਾ ਸ੍ਰੀ ਚੰਦ ਜੀ ਜਿਨ੍ਹਾਂ ਦੇ ਚਰਨਾਂ ਨੂੰ ਗੁਰੂ ਦਾੜਾ ਲਾ ਕਰਕੇ ਕਹੇ ਕਿ ਤੁਹਾਡੇ ਚਰਨ ਝਾਲ ਲਈ ਰੱਖਿਆ ਹੋਇਆ ਹੈ, ਅਤੇ ਅਖਵਾਈਏ ਸਿੱਖ ਅਤੇ ਨਿੰਦਿਆ ਬਾਬੇ ਸ੍ਰੀ ਚੰਦ ਜੀ ਦੀ, ਮਿੱਤਰੋ ਬਾਤ ਬਣੇਗੀ ਨਹੀਂ। ਜੀਵਤ ਭਾਵ ਤੋਂ ਮਰਨਾ ਕੀ ਰਹੋ ਵਿਚਾਰ, ਗੁਰੂ ਆਵਾਜ਼ ਦੇ ਕਰਕੇ ਕਹਿੰਦਾ ਹੈ, ਜਾਓ ਵੇਖ ਕਰਕੇ ਆਓ ਰਾਤ ਕਿੰਨੀ ਕੁ ਲੰਘ ਗਈ ਹੈ। ਹੁਣ ਇਸ ਸਾਖੀ ਇਹ ਸਿੱਖਿਆ ਸਾਨੂੰ ਸਮਝਾਉਣ ਲਈ ਵਾਰੀ ਵਾਰੀ ਗੁਰਸਿੱਖ ਗਏ, ਬਾਬਾ ਸਾਹਿਬਾ ਘਿਓ ਜੀ ਨੇ ਕੋਈ ਬਚਨ ਕੀਤੇ, ਬਾਬਾ ਸ੍ਰੀ ਚੰਦ ਜੀ ਨੇ ਕੁਝ ਆਣ ਕਰਕੇ ਦੱਸਿਆ, ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮੈਂ ਵੀ ਗਿਆ ਆਪਣੀ ਵਾਰੀ ਨਾਲ, ਮੈਂ ਜਾ ਕਰਕੇ ਆਖਿਆ ਮਹਾਰਾਜ ਸਾਨੂੰ ਬਹੁਤਾ ਪਤਾ ਹੈ, ਅਸੀਂ ਜ਼ਿਮੀਂਦਾਰ ਲੋਕ ਹਾਂ, ਪਰ ਜੀਵਤ ਭਾਵ ਤੋਂ ਮਰਨਾ ਕੀ ਹੈ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਸਮਝਾਇਆ ਸਿਖਾ, ਆਣ ਕੇ ਬੇਨਤੀ ਕੀਤੀ, ਭਾਈ ਪੁਰਖਾ ਭਾਈ ਲੈਣਿਆ ਕਿੰਨੀ ਕੁ ਰਾਤ ਬਤੀਤ ਹੋਈ ਹੈ। ਅਤੇ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗਲ 'ਚ ਪਰਨਾ ਪਾ ਕੇ ਕਹਿੰਦੇ ਗਰੀਬ ਨਵਾਜ਼, ਜਿੰਨੀ ਆਪ ਜੀ ਨੇ ਬਤੀਤ ਕਰਾਈ ਓਨੀ ਬਤੀਤ ਹੋ ਗਈ, ਜਿੰਨੀ ਤੁਹਾਡੇ ਭਾਣੇ 'ਚ ਰਹਿੰਦੀ ਓਨੀ ਬਾਕੀ ਹੈ, ਇੱਥੇ ਬਸ ਨਹੀਂ, ਤੇਰਾ ਮਨ ਭਰਮ ਨਾ ਜਾਵੇ। ਅਗਲਾ ਜਾਮਾ ਬਦਲਿਆ, ਹੁਣ ਭਾਈ ਲਹਿਣਾ ਜੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਹੋ ਕਰਕੇ ਬਿਰਾਜਮਾਨ ਹੋਏ ਨੇ, ਅਤੇ ਕੁੜਮਾਚਾਰੀ ਵਿੱਚੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸੇਵਾ 'ਚ ਲੱਗੇ ਨੇ, ਗੁਰੂ ਅਮਰਦਾਸ ਮਹਾਰਾਜ। ਅਤੇ ਅਸੀਂ ਕਹਿੰਦੇ ਜੀ ਅਸੀਂ ਕੁੜਮ, ਅਸੀਂ ਉੱਚੇ ਹੋ ਕਰਕੇ ਬਹਿਣਾ ਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੱਜਣਾ, ਜੇ ਗੁਰੂ ਪਾਸੋਂ ਕੁਝ ਲੈਣਾ ਏ ਤਾਂ ਫਿਰ ਵੱਡੇ ਪੁਣੇ ਦਾ ਹੰਕਾਰ ਛੱਡ ਦੇ। ਕੁੜਮ ਵੱਡਾ ਕਿਹੜਾ ਜੀ, ਜਿਹਦੇ ਵੱਲ ਧੀ ਗਈ ਹੋਵੇ। ਅਤੇ ਉਸ ਕੁੜਮਾਚਾਰੀ 'ਚੋਂ ਆਣ ਕਰਕੇ ਗਾਗਰ ਢਾਉਣੀ, ਇਹ ਜੀਵਤ ਭਾਵ ਤੋਂ ਮਰ ਜਾਣ ਦੀ ਨਿਸ਼ਾਨੀ ਹੈ। ਫਿਰ ਅੱਗੇ ਹੋਰ ਬਖਸ਼ਿਸ਼ ਕੀਤੀ, ਸਰੀਰ ਰੂਪ ਵਿੱਚ ਸੰਸਾਰਕ ਤੌਰ ਵਿੱਚ ਜਵਾਈ ਦੀ ਸੇਵਾ ਨਿਭਾ ਰਹੇ ਨੇ, ਪਰ ਗੁਰੂ ਕਹਿੰਦਾ ਪੁਰਖਾ ਤੇਰੇ ਥੜੇ ਚੰਗੇ ਨਹੀਂ। ਅਤੇ ਗਲ 'ਚ ਪੱਲਾ ਪਾ ਕਰਕੇ ਜਿਸ ਗੁਰੂ ਦੇ ਅਸਥਾਨ 'ਤੇ ਬਿਰਾਜਮਾਨ ਹਾਂ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮਹਾਰਾਜ ਮੈਂ ਭੁੱਲਣਹਾਰ ਹਾਂ, ਆਪ ਬਖਸ਼ਿਸ਼ ਦਾ ਦਰ ਹੋ, ਕਿਰਪਾ ਕਰਿਆ ਜੇ ਮੇਰੀ ਭੁੱਲ ਬਖਸ਼ ਦਿਆ ਜੇ। ਇਹ ਹੈ ਜੀਵਤ ਭਾਵ ਤੋਂ ਮਰ ਜਾਣਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਗੱਲੀ ਬਾਤੀ ਤੇ ਸਾਰੀ ਚੇਲੇ। ਪਰ ਸੱਜਣਾ ਆਪਣੇ ਆਪ ਨੂੰ ਮੁਰਦੇ ਭਾਵ 'ਚ ਖੜਨ ਵਾਲਾ ਕੋਈ ਬਿਰਲਾ, ਮੁਰਦੇ ਤੋਂ ਭਾਵ ਜਿਹਦੀ ਆਪਣੀ ਕੋਈ ਆਗਿਆ ਨਹੀਂ, ਜਿਹਦਾ ਆਪਣਾ ਮਨ ਦਾ ਕੋਈ ਸੰਕਲਪ ਕੋਈ ਫਿਰਨਾ ਨਹੀਂ, ਉਹ ਤੇ ਕਹਿੰਦੇ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਉਹ ਤੇ ਕਹਿੰਦੇ ਸੱਜਣਾ ਜੋ ਗੁਰੂ ਕਹਿੰਦਾ ਏ ਉਹ ਭਲਾ ਹੈ, ਗੁਰੂ ਕੀ ਆਗਿਆ ਵਿੱਚ ਚੱਲਣਾ ਕਰ। ਉਹ ਜਿਹੜੇ ਗੁਰਮੁਖ ਨੇ ਨਾ, ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਜੀਵਤ ਭਾਵ ਤੋਂ ਮਰ ਗਏ ਨੇ, ਉਹਨਾਂ ਨੇ ਆਪਣੀ ਹੰਗਤਾ ਮਮਤਾ ਦੇਹ ਦੀ ਛੱਡ ਦਿੱਤੀ ਹੈ ਜੀ।
ਤਾਂ ਮਨ ਹੀ ਤੇ ਮਨ ਮਾਨਾ,
ਤਾਂ ਕਰਕੇ ਉਹਨਾਂ ਦਾ ਮਨ ਜਿਹੜਾ ਹੈ ਉਹ ਗੁਰੂ ਕੀ ਗੁਰਸਿੱਖੀ ਦੀ ਪ੍ਰਤੀਤ ਨੂੰ ਮੰਨ ਚੁੱਕਾ ਹੈ ਜੀ।
ਜਿਨ ਕੋ ਮਨ ਕੀ ਪ੍ਰਤੀਤ ਨਾਹੀ।
ਮਹਾਰਾਜ ਇਹ ਤੋਂ ਉਲਟ ਦੱਸ ਦਵੋ ਹੁਣ, ਇਹ ਤੇ ਤੁਸੀਂ ਗੁਰਮੁਖਾਂ ਦੀ ਸਾਖੀ ਦੱਸ ਦਿੱਤੀ, ਉਹਨਾਂ ਦੀ ਸਿੱਖਿਆ ਦੱਸ ਦਿੱਤੀ, ਪਰ ਜਿਹੜੇ ਕਿਰਪਾਲੂ ਸਤਿਗੁਰੂ ਸਾਹਿਬ ਮੰਨਦੇ ਹੀ ਨਾ ਹੋਣ, ਇਸ ਤੋਂ ਉਲਟ ਕੀ ਹੈ? ਕਿਉਂਕਿ ਸਾਡਾ ਸੁਭਾਅ ਹੈ ਮਹਾਰਾਜ, ਜੇ ਨਾ ਮੰਨੀਏ ਤੇ। ਗਰੀਬ ਨਵਾਜ਼ ਕਹਿੰਦੇ ਜਿਨ੍ਹਾਂ ਨੂੰ ਭਾਈ ਮਨ ਦੁਆਰਾ ਪ੍ਰਤੀਤ ਹੀ ਨਹੀਂ ਨਾ, ਜਿਨ੍ਹਾਂ ਨੂੰ ਇਹ ਪ੍ਰਤੀਤ ਹੀ ਨਹੀਂ ਆਈ ਕਿ ਗੁਰੂ ਸਭ ਕੁਝ ਕਰ ਸਕਦਾ ਹੈ, ਜਾਂ ਜਿਹਨੂੰ ਇਹ ਪ੍ਰਤੀਤ ਹੀ ਨਹੀਂ ਕਿ ਮੇਰਾ ਮਨ ਟਿਕ ਜਾਵੇਗਾ, ਇਹ ਪ੍ਰਤੀਤ ਹੀ ਨਹੀਂ ਜਿਸ ਨੂੰ, ਜਿਹੜਾ ਗੁਰੂ ਕੀ ਬਾਣੀ ਨੂੰ ਤੋਤਾ ਰਟਣ ਕਵੇ, ਭਾਵੇ ਕਿ ਇਹਦੇ ਮਨ 'ਚ ਪ੍ਰਤੀਤੀ ਨਹੀਂ, ਗੁਰਬਾਣੀ ਪੜ੍ਹਨ ਦਾ ਭਾਵ ਹੈ ਸੱਜਣਾ, ਇਹ ਟਿਕ ਜਾਵੇਗਾ। ਪ੍ਰਤੀਤ ਇਸ ਤਰੀਕੇ ਦੀ ਰੱਖ ਕਿ ਗੁਰੂ ਜਿਸ ਸਤਿਗੁਰੂ ਸਾਹਿਬ ਜੀ ਨੇ ਸਰਬੰਸ ਵਾਰ ਕਰਕੇ ਤੈਨੂੰ ਬਚਾਇਆ ਹੈ ਉਹ ਤੇਰਾ ਹੱਥ ਕਦੇ ਨਹੀਂ ਛੱਡਣਗੇ। ਜਿਹੜਾ ਗੁਰੂ ਬਲਦੇ ਹੋਏ ਭੱਠ 'ਚ ਰੱਖਿਆ ਕਰਨ ਵਾਲਾ ਹੈ, ਤੇਰੀ ਕਿਉਂ ਨਾ ਕਰੇਗਾ? ਜਿਹੜਾ ਗੁਰੂ ਮੱਖਣ ਸ਼ਾਹ ਦਾ ਡੁੱਬਦਾ ਹੋਇਆ ਬੇੜਾ ਬੰਨੇ ਲਾ ਦਿੰਦਾ, ਸੱਜਣਾ ਤੇਰਾ ਕਿਉਂ ਨਾ ਲਾਵੇਗਾ? ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹਨੂੰ ਪ੍ਰਤੀਤ ਹੀ ਨਾ ਹੋਵੇ, ਜਿਹਨੂੰ ਯਕੀਨ ਹੀ ਨਾ ਹੋਵੇ ਜੀ।
ਨਾਨਕ ਸੇ ਕਿਆ ਕਥੇ ਗਿਆਨਾ।
ਗਰੀਬ ਨਵਾਜ ਕਹਿੰਦੇ ਭਾਵੇਂ ਜਿੰਨੀਆਂ ਮਰਜ਼ੀ ਗੁੰਝਲਦਾਰ ਗੱਲਾਂ ਕਰੀ ਜਾਵੇ, ਜਿੰਨਾ ਮਰਜ਼ੀ ਜ਼ਬਾਨ ਤੋਂ ਬੜਾ ਬਣਾ ਬਣਾ ਕੇ ਬੋਲਦਾ ਹੋਵੇ, ਜੇ ਮਨ 'ਚ ਪ੍ਰਤੀਤ ਹੀ ਨਹੀਂ ਤੇ ਉਹਦਾ ਕਿਹਾ ਹੋਇਆ ਗਿਆਨ ਕਿਸ ਕੰਮ ਦਾ? ਉਹ ਕੀ ਕਹਿ ਸਕਦਾ ਹੈ ਜਿਹਨੂੰ ਇਹ ਪ੍ਰਤੀਤ ਹੀ ਨਹੀਂ ਕਿ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀਕਾ। ਇਹ ਪ੍ਰਤੀਤ ਦਾ ਬਚਨ ਹੈ, ਪ੍ਰਤੀਤ ਯਕੀਨ ਦਾ। ਇਹ ਤੇ ਯਕੀਨ ਹੈ, ਗੁਰੂ ਕਹਿੰਦਾ ਪੱਕਾ ਕਰ ਪੁੱਤਰਾ, ਅੰਮ੍ਰਿਤਸਰ ਸਤਿਗੁਰ ਸਤ ਵਾਦੀ, ਜਿਤ ਨਾਤੇ ਕਊਆ ਹੰਸ ਹੋਹੇ। ਇਹ ਸਰੋਵਰ ਸਤ ਦਾ ਸਰੋਵਰ ਹੈ, ਤੇ ਜਿਹੜਾ ਇਹ ਤੇ ਪ੍ਰਤੀਤ ਹੀ ਨਾ ਕਰਦਾ ਹੋਵੇ ਉਹਦਾ ਕੀ ਕਹਿਣਾ ਭਾਈ? ਉਹਦਾ ਕਥਿਆ ਹੋਇਆ ਗਿਆਨ ਕਿਸ ਕੰਮ ਦਾ? ਕਿਹਾ ਹੋਇਆ ਗਿਆਨ ਨਿਸਫਲ ਹੈ, ਨਿਰਥਾ ਹੈ, ਇਹ ਹੋਰ ਕੋਈ ਨਹੀਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਸਿੱਖਾ ਜੇ ਇਹ ਬਾਤ ਨਹੀਂ ਨਾ, ਜੇ ਮਨ ਦੇ ਵਿੱਚ ਪ੍ਰਤੀਤੀ ਨਹੀਂ ਤੇ ਜ਼ਬਾਨ ਤੋਂ ਕਿਹਾ ਹੋਇਆ ਗਿਆਨ ਕਿਸੇ ਕੰਮ ਦਾ ਨਹੀਂ, ਭਾਵੇਂ ਜਿੰਨੀਆਂ ਮਰਜ਼ੀ ਟਾਰਾਂ ਲਾਈ ਜਾ।
ਮਹੱਲਾ ਤੀਜਾ, ਗੁਰਮੁਖ ਚੇਤਨਾ ਲਾਇਓ।
ਮਹਾਰਾਜ ਬਖਸ਼ਿਸ਼ ਕਰੋ, ਇਹ ਪ੍ਰਤੀਤ ਬਣੀ ਕਿਉਂ ਨਹੀਂ? ਕਹਿੰਦੇ ਇਹਨਾਂ ਨੇ ਗੁਰਮੁਖਾਂ ਦੀ ਸੰਗਤ ਵਿੱਚ ਚਿੱਤ ਨਹੀਂ ਲਾਇਆ, ਇਹ ਸੰਗਤ ਨੂੰ ਝੇਡਾਂ ਕਰਦੇ ਸਨ, ਇਹ ਸੰਗਤ ਨੂੰ ਮਖੌਲਾਂ ਕਰਦੇ, ਇਹਨਾਂ ਦਾ ਚਿੱਤ ਗੁਰਮੁਖਾਂ ਦੀ ਸੰਗਤ ਵਿੱਚ ਲੱਗਾ ਨਹੀਂ।
ਅੰਤ ਦੁੱਖ ਪਹੁਤਾ ਆਏ।
ਕਹਿੰਦੇ ਅੰਤ ਨੂੰ ਦੁੱਖ ਜਿਹੜਾ ਹੈ ਆਣ ਕਰਕੇ ਪੋਹ ਜਾਂਦਾ ਹੈ। ਅੰਤ ਕਾਲ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਵਿੱਚ ਚਿੱਤ ਨਹੀਂ ਲਾਇਆ ਉਹ ਦੁਖੀ ਹੋਏ, ਇਹ ਮਨੁੱਖਾ ਦੇਹੀ ਨੂੰ ਗਵਾਹ ਕਰਕੇ ਜੀ।
ਅੰਦਰੋਂ ਬਾਹਰੋਂ ਅੰਧਿਆਂ।
ਉਹ ਭਾਈ ਅੰਦਰੋਂ ਵੀ ਮਨ ਤੇ ਵਿਰਾਗ ਰੂਪੀ, ਵਾਹਿਗੁਰੂ ਵਿਰਾਗ ਤੇ ਵਿਵੇਕ ਰੂਪੀ ਦੋ ਨੇਤਰ ਨਾ ਹੋਣੇ ਤੇ ਅੰਨੇ ਨੇ ਅੰਦਰੋਂ, ਬਾਹਰੋਂ ਜਿਨ੍ਹਾਂ ਨੂੰ ਸੰਗਤ ਦਿਸ ਨਹੀਂ ਰਹੀ, ਜਿਨ੍ਹਾਂ ਨੂੰ ਵਿਹਲਿਆਂ ਦਾ ਢਾਣਾ ਦਿਸਦਾ, ਇਹ ਸੱਜਣਾ ਸੋਚ ਇਹ ਅੰਨੇ ਨੇ, ਇਹਨਾਂ ਤੇ ਤਰਸ ਕਰ। ਕਈ ਵਾਰ ਆਪਾਂ ਕਿਸੇ ਨੂੰ ਮਾੜਾ ਕਹਿੰਦੇ ਜੀ, ਇਹ ਸੰਗਤ ਨੂੰ ਮਾੜਾ ਬੋਲ ਰਿਹਾ ਹੈ, ਗੁਰਸਿੱਖਾ ਤਰਸ ਕਰਿਆ ਕਰ, ਤਰਸ ਇਹ ਵਿਚਾਰਾ ਹੈ ਹੀ ਇੰਨਾ, ਜਿਵੇਂ ਕੋਈ ਸੂਰਮਾ ਸਿੰਘ ਹੋਵੇ ਉਹ ਰਸਤੇ 'ਤੇ ਚੱਲ ਨਹੀਂ ਸਕਦਾ ਅਤੇ ਆਪਾਂ ਯਤਨ ਕਰਦੇ ਹਾਂ ਕਿ ਉਹਨੂੰ ਰਸਤੇ 'ਤੇ ਬੰਨੇ ਲਾ ਦਈਏ, ਉਹਦਾ ਹੱਥ ਫੜਦੇ ਹਾਂ, ਬਾਬਾ ਮੇਰੇ ਮਗਰ ਮਗਰ ਤੁਰਿਆ ਆ, ਤੂੰ ਪਾਸੇ ਲੱਗ ਜਾਵੇਂਗਾ। ਪਰ ਜੇ ਉਹ ਹਿੰਡ ਕਰੇ ਆਪਾਂ ਉਹਦੇ ਨਾਲ ਲੜਦੇ ਨਹੀਂ, ਜੇ ਆਖੇ ਵੀ ਭਾਈ ਮੈਂ ਨਹੀਂ ਤੇਰੇ ਨਾਲ ਜਾਂਦਾ ਅਤੇ ਆਪਾਂ ਕਹਿੰਦੇ ਚੰਗਾ ਫਿਰ ਬਾਬਾ ਤੇਰੀ ਮਰਜ਼ੀ, ਅਗਾਂਹ ਤੁਰ ਜਾਈਦਾ, ਇਵੇਂ ਮੰਨ ਕੇ ਇਹ ਵਿਚਾਰੇ ਅੰਦਰੋਂ ਅਤੇ ਬਾਹਰੋਂ ਅੰਨੇ ਹਨ, ਇਹਨਾਂ ਨੂੰ ਦਿਸਦਾ ਹੀ ਕੱਖ ਨਹੀਂ।
ਸੁੱਧ ਨਾ ਕਾਈ ਪਾਏ।
ਕਹਿੰਦੇ ਕਿਸੇ ਤਰੀਕੇ ਦੀ ਇਹਨਾਂ ਨੂੰ ਸੁੱਤ ਖਬਰ ਨਹੀਂ, ਗਿਆਤ ਨਹੀਂ ਹੈ ਜੀ।
ਪੰਡਿਤ ਤਿੰਨ ਕੇ ਬਰਕਤੀ।
ਸੋ ਹੁਣ ਪੰਡਿਤ ਲੋਕ ਸਤਿਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਹਜ਼ੂਰੀ 'ਚ ਵਿਦਵਾਨ ਬੈਠੇ ਨੇ, ਉਹਨਾਂ ਨੂੰ ਸੰਬੋਧਨ ਹੋ ਕਰਕੇ ਮੇਰੇ ਗਰੀਬ ਨਿਵਾਜ ਕਹਿੰਦੇ ਨੇ, ਹੇ ਵਿਦਵਾਨੋ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਜਿਨ੍ਹਾਂ ਨੇ ਗੁਰੂ ਕਾ ਜਾਪ ਜਪਿਆ, ਜਿਨ੍ਹਾਂ ਨੇ ਨਾਮ ਜਪਿਆ, ਜਿਹੜੇ ਪਰਮੇਸ਼ਰ ਦੇ ਪਿਆਰੇ ਸੰਤ ਮਹਾਤਮਾ ਹਨ, ਉਹਨਾਂ ਦੀ ਜਿਹੜੀ ਬਰਕਤ ਹੈ, ਪਹਿਲਾਂ ਮਨਮੁੱਖਾਂ ਦੀ, ਪਹਿਲਾਂ ਗੁਰਮੁਖਾਂ ਦੀ ਸੰਖਿਆ ਦੱਸੀ, ਫਿਰ ਮਨਮੁੱਖਾਂ ਦੀ ਦੱਸੀ, ਫਿਰ ਗੁਰਮੁਖਾਂ ਦੀ ਬਾਤ, ਫਿਰ ਮਨਮੁੱਖਾਂ ਦੀ ਕਰਕੇ ਅਤੇ ਫਿਰ ਸਤਿਪੁਰਖਾਂ 'ਤੇ ਆ ਗਏ। ਕਹਿੰਦੇ ਗੁਰਸਿੱਖਾ ਮਨਮੁੱਖ ਤੇ ਅੰਦਰੋਂ ਅਤੇ ਬਾਹਰੋਂ ਅੰਨੇ ਨੇ, ਪਰ ਜਿਹੜਾ ਦਾ ਅੰਦਰ ਵੀ ਜਾਗਿਆ ਅਤੇ ਬਾਹਰੋਂ ਵੀ ਜਾਗੇ ਨੇ, ਜਿਨ੍ਹਾਂ ਨੇ ਅੱਖਾਂ ਨੂੰ ਗੁਰੂ ਕੇ ਦਿਦਾਰ ਵਿੱਚ ਲਾਇਆ ਹੈ, ਜਿਨ੍ਹਾਂ ਨੇ ਕੰਨਾਂ ਨੂੰ ਗੁਰੂ ਕੀ ਬਾਣੀ ਸਰਵਣ ਕਰਨ ਵਿੱਚ ਲਾਇਆ ਹੈ, ਜਿਨ੍ਹਾਂ ਨੇ ਹੱਥਾਂ ਨੂੰ ਗੁਰੂ ਕੀ ਸੇਵਾ 'ਚ ਲਾਇਆ ਹੈ, ਜਿਹੜੇ ਪੈਰਾਂ ਨਾਲ ਚੱਲ ਕਰਕੇ ਠੇਕੇ ਨੂੰ ਨਹੀਂ ਗੁਰੂ ਕੀ ਸੰਗਤ ਨੂੰ ਆਉਂਦੇ ਨੇ, ਗੁਰਸਿੱਖਾ ਉਹਨਾਂ ਦੀ, ਹੇ ਪੰਡਤੋ ਉਹਨਾਂ ਦੀ, ਵਿਦਵਾਨੋ ਆਓ ਦੱਸੀਏ ਉਹਨਾਂ ਦੀ ਜਿਹੜੀ ਬਰਕਤ ਹੈ, ਸ਼ਕਤੀ ਹੈ ਜੀ।
ਸਭ ਜਗਤ ਖਾਏ।
ਸੋ ਕਹਿੰਦੇ ਸਾਰਾ ਜਗਤ ਖਾ ਰਿਹਾ ਹੈ ਉਹਨਾਂ ਦੀ ਸ਼ਕਤੀ, ਉਹਨਾਂ ਦੀ ਸ਼ਕਤੀ ਦਾ ਫਲ ਪੂਰਾ ਸੰਸਾਰ ਖਾਂਦਾ ਹੈ, ਤੋਟਾ ਨਹੀਂ ਆਉਂਦਾ। ਕਿਉਂ? ਉਹ ਗੁਰੂ ਕੇ ਹੋ ਗਏ। ਗੁਰੂ ਉਹਨਾਂ ਨੂੰ ਕਹਿੰਦਾ ਏ ਭਾਈ ਨਿਧਾਨ ਸਿਆਂ, ਚਿੰਤਾ ਨਾ ਕਰ ਚਿੰਤਾ। ਦੱਖਣ ਦੇ ਸਿੱਖ ਕਹਿੰਦੇ ਇਹ ਫੌਜੀ ਆ ਗਿਆ, ਕਿਤੇ ਲੁੱਟ ਕੇ ਨਾ ਲੈ ਜਾਵੇ। ਬਾਬਾ ਨਿਧਾਨ ਸੋਂ ਆਈਆਂ ਗਈਆਂ ਸੰਗਤਾਂ ਨੂੰ ਜਲ ਛਕਾਉਂਦਾ ਹੈ। ਜਿੰਨੇ ਕੁ ਪੈਸੇ ਕਾਰ ਕਰਕੇ ਪ੍ਰਾਪਤ ਹੋ ਜਾਂਦੇ ਜਾਂ ਸੰਗਤਾਂ ਭੇਟਾ ਕਰ ਜਾਂਦੀਆਂ ਉਹਨਾਂ ਦੇ ਲਿਆ ਕਰਕੇ ਛੋਲੇ ਭੁੰਨ ਕਰਕੇ ਜਾਂ ਉਬਾਲ ਕੇ ਰੱਖ ਦਿੰਦੇ, ਸਾਧ ਸੰਗਤ ਜੀ ਛਕੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਲੰਗਰ ਚੱਲ ਰਿਹਾ ਹੈ ਅਤੇ ਓੜ ਕੇ ਇੱਕ ਦਿਨ ਆਣ ਕਰਕੇ ਸਾਰੇ ਗਲ ਪੈ ਗਏ ਕਿ ਆਹ ਬਾਬੇ ਨੇ ਚੰਗਾ ਪਰਪੰਚ ਚਲਾਇਆ ਹੈ ਅਤੇ ਜਿਹਦੇ 'ਤੇ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦਿਆਲ ਹੋ ਗਏ। ਉਹ ਬਾਬੇ ਨਿਧਾਨ ਸਿੰਘ ਨੂੰ ਗਲਵੱਕੜੀ 'ਚ ਲੈ ਕਰਕੇ ਕਹਿੰਦੇ, ਨਿਧਾਨ ਸਿਆਂ ਗੀਸ਼ਾ ਮੇਰਾ ਅਤੇ ਹੱਥ ਤੇਰਾ, ਜਿੰਨਾ ਮਰਜ਼ੀ ਵਰਤੀ ਜਾ, ਤੋਟਾ ਨਹੀਂ ਆਵੇਗਾ। ਤੋਟਾ ਅਤੇ ਤੋਟਾ ਆਉਂਦਾ ਨਹੀਂ, ਉਹਨਾਂ ਦੀ ਬਰਕਤ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਸਾਰਾ ਜਗਤ ਖਾਈ ਜਾਂਦਾ ਸੱਜਣੋਂ, ਪ੍ਰਤੱਖ ਰੂਪ ਵਿੱਚ ਵੀ ਤੋਟਾ ਨਹੀਂ ਆਉਂਦਾ। ਅਤੇ ਉਹਨਾਂ ਦੀ ਬਰਕਤ ਸ਼ਕਤੀ ਕੀ ਹੈ? ਨਾਮ ਅਭਿਆਸ। ਜਿਹੜਾ ਵੀ ਗਿਆ ਉਹਨੂੰ ਬਾਣੀ ਨਾਲ ਜੋੜ ਕਰਕੇ ਉਹਦਾ ਉਧਾਰ ਕਰ ਦਿੰਦੇ ਹਨ।
ਜੋ ਰਤੇ ਹਰ ਨਾਏ,
ਮਹਾਰਾਜ ਕਿੰਨਾ ਦੀ ਕਹਿੰਦੇ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਰਤੇ ਹੋਏ ਹਨ।
ਜਿਨ ਗੁਰ ਕੈ ਸ਼ਬਦ ਸਲਾਹਿਆ,
ਗਰੀਬ ਨਵਾਜ ਉਹ ਕੌਣ ਹਨ ਕਹਿੰਦੇ ਜਿਨ੍ਹਾਂ ਨੇ ਭਾਈ ਗੁਰੂ ਕੇ ਸ਼ਬਦ ਦੀ ਸਲਾਹਤ ਵਡਿਆਈ ਕੀਤੀ ਹੈ, ਜਿਨ੍ਹਾਂ ਗੁਰੂ ਕੇ ਸ਼ਬਦ ਨੂੰ ਜਪਿਆ ਹੈ, ਉਹਨਾਂ ਦੀ ਨਹੀਂ ਜਿਹੜੇ ਨਾਮ ਤਰੀਕ ਨੇ, ਉਹ ਨਹੀਂ ਜਿਹੜੇ ਜਗ ਮਹਿ ਬਗਤੇ ਦੁੱਧਾ ਧਾਰੀ, ਗੁਪਤੀ ਖਾਵਹਿ ਵਟਕਾ ਸਾਰੀ, ਉਹ ਨਹੀਂ ਜਿਹੜੇ ਜਗਤ ਨੂੰ ਤੇ ਕਹਿੰਦੇ ਜੀ ਦੁੱਧਾ ਧਾਰੀ ਅਸੀਂ ਕੁਝ ਨਹੀਂ ਛਕਦੇ। ਅਤੇ ਇੱਕ ਚੇਲਾ ਰੱਖਿਆ ਮੇਰੇ ਵਰਗਾ, ਕਹਿੰਦਾ 12 ਵਜੇ ਤੋਂ ਬਾਅਦ ਆਵੀਂ, 12 ਵਜੇ ਤੋਂ ਬਾਅਦ ਪਿੰਨੀਆਂ ਵੱਟ ਕੇ ਦੇ ਜਾਵੀਂ ਅਤੇ ਘਿਓ ਦੀਆਂ ਪਿੰਨੀਆਂ ਜਿੰਨੇ ਖਾਧੀਆਂ, ਭਾਈ ਭੁੱਖ ਕਿੱਥੋਂ ਲੱਗੂਗੀ। ਗਰੀਬ ਨਵਾਜ ਪਖੰਡੀਆਂ ਦੀ ਬਾਤ ਨਹੀਂ ਕਰਦੇ। ਮਹਾਰਾਜ ਕਹਿੰਦੇ ਉਹਨਾਂ ਦੇ ਗੁਣ ਦੱਸੇ ਨੇ, ਇਹ ਸ਼ਕਤੀ ਉਹਨਾਂ ਵਿੱਚ ਹੈ ਜਿਹੜੇ ਨਾਮ ਦੀ ਸਿਫਤੋ ਸਲਾਹ ਕਰਦੇ ਨੇ। ਜਿਵੇਂ ਭਾਈ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਂਪੁਰਖਾਂ ਨੇ ਕੀਤੀ ਹੈ, ਜਿਹੜੇ ਨਾਮ ਦੀ ਸਿਫਤ ਵਿੱਚ ਰੰਗੇ ਹੋਏ ਹਨ, ਇਹ ਉਹਨਾਂ ਦੀ ਬਾਤ ਹੈ ਜਿਹੜੇ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਬਿਨਾਂ, ਗੁਰੂ ਘਰ ਦੀ ਵਡਿਆਈ ਤੋਂ ਬਿਨਾਂ ਕਿਸੇ ਹੋਰ ਦੀ ਸਿਫਤ ਆਪਣੀ ਜ਼ਬਾਨ 'ਤੇ ਲਿਆਉਣਾ ਜਾਇਜ਼ ਹੀ ਨਹੀਂ ਸਮਝਦੇ। ਇਹ ਉਹਨਾਂ ਦੀ ਬਾਤ ਹੈ ਜਿਨ੍ਹਾਂ ਨੇ ਜਾ ਕਰਕੇ ਲਾਲ ਕਿਲ੍ਹੇ 'ਤੇ ਇਹ ਕਿਹਾ ਹੋਵੇ। ਗਿਆਨੀ ਜੈਲ ਸਿੰਘ ਲਾਲ ਕਿਲ੍ਹੇ ਤੋਂ ਬੋਲਦਾ ਹੈ ਕਿ ਬੀਬੀ ਇੰਦਰਾ ਨੇ ਬੜਾ ਵੱਡਾ ਅਹਿਸਾਨ ਕੀਤਾ ਸਿੱਖਾਂ ਦੇ ਉੱਤੇ ਕਿ ਆਪਣਾ ਇੱਕ ਮੁੰਡਾ ਸਿੱਖਾਂ ਵੱਲ ਵਿਆਹ ਦਿੱਤਾ ਅਤੇ ਗੁਰੂ ਕੀ ਸਿਫਤ ਸਲਾਹ ਕਰਨ ਵਾਲੇ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦਾ ਸਮਾਂ ਸੀ। ਮਹਾਂਪੁਰਖਾਂ ਬਚਨ ਕੀਤਾ, ਕਹਿਣ ਲੱਗੇ ਗਿਆਨੀ ਜੈਲ ਸਿੰਘ ਨੂੰ, ਜੈਲ ਸਿੰਘ ਇੱਥੇ ਸਾਰੇ ਰਾਮ ਸੋਹਣੀ ਨਹੀਂ, ਚੇਤੇ ਰੱਖ ਬੀਬੀ ਇੰਦਰਾ ਅਤੇ ਇਹਦੇ ਭਾਈਚਾਰੇ 'ਤੇ ਜਿਹੜਾ ਪਰਉਪਕਾਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਹੈ ਨਾ, ਇਹ ਬੀਬੀ ਇੰਦਰਾ ਦੇ ਸਰੀਰ 'ਤੇ ਜਿੰਨੇ ਰੋਮ ਨੇ, ਜੇ ਇੰਨੀ ਵਾਰੀ ਵੀ ਆਪਣਾ ਸਿਰ ਕਟਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਭੇਟ ਕਰੇ, ਉਹ ਆਸਾਨ ਲਾਹ ਨਹੀਂ ਸਕਦੇ। ਗੁਰੂ ਕੀ ਹਜ਼ੂਰੀ 'ਚ ਸਿਫਤ ਅਤੇ ਸਲਾਹ ਕੇਵਲ ਗੁਰੂ ਕੀ ਹੋ ਸਕਦੀ ਹੈ, ਮਨੁੱਖਾਂ ਦੀ ਨਹੀਂ। ਸੱਜਣਾ, ਇਹ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਕਿੰਨਾ ਦੀ ਬਰਕਤ ਖਾਂਦੇ ਨੇ? ਭਾਈ ਜਿਨ੍ਹਾਂ ਨੇ ਸ਼ਬਦ ਨੂੰ ਸਲਾਇਆ ਹੈ, ਜਿਨ੍ਹਾਂ ਗੁਰੂ ਕੀ ਵਡਿਆਈ ਮਹਿਮਾ ਕੀਤੀ ਹੈ ਜੀ।
ਹਰ ਸਿਉਂ ਰਹੇ ਸਮਾਏ,
ਉਹ ਹਰੀ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਸਮਾਏ ਹੋਏ ਹਨ।
ਪੰਡਿਤ ਦੂਜਾ ਭਾਏ ਬਰਕਤ ਨਾ ਹੋਵਈ,
ਤੇ ਵਿਦਵਾਨ ਜੀ ਮੈਂ ਪੜ੍ਹਿਆ ਲਿਖਿਆ, ਮੈਨੂੰ ਇਹ ਵੀ ਦੱਸ ਦਵੋ, ਜੇ ਦੂਜਾ ਹੀ ਭਾਵ ਵਰਤਦਾ ਰਹੇ, ਦਵੈਤ ਹੀ ਵਰਤੀ ਰਹੇ ਕਿ ਅਖਵਾਵੇ ਤੇ ਸਿੱਖ, ਪਰ ਪਦਾਰਥਾਂ ਦੀ ਪ੍ਰੀਤੀ ਛੱਡੇਣਾ? ਤੇ ਮਹਾਰਾਜ ਕਹਿੰਦੇ ਫਿਰ ਭਾਈ ਬਰਕਤ ਸ਼ਕਤੀ ਪ੍ਰਾਪਤ ਨਹੀਂ ਹੋ ਸਕਦੀ ਜੀ।
ਨਾ ਧਨ ਪੱਲੇ ਪਾਏ,
ਨਹੀਂ ਪੈਂਦਾ ਜੀ ਨਾਮ ਰੂਪੀ ਧਨ ਪੱਲੇ ਵਿੱਚ।
ਪੜ ਥੱਕੇ ਸੰਤੋਖ ਨਾ ਆਇਓ,
ਤੇ ਵੇਖ ਲਓ ਪੜ ਪੜ ਕਰਕੇ ਗ੍ਰੰਥਾਂ ਨੂੰ ਥੱਕ ਗਏ ਨੇ, ਪਰ ਸੰਤੋਖ ਨਹੀਂ ਆਇਆ, ਮਨ ਸੰਤੋਖੀ ਨਹੀਂ ਹੋਇਆ। ਦੂਜੇ ਪਾਸੇ ਜਿਨ੍ਹਾਂ ਦੇ ਮਨ ਨੂੰ ਸੰਤੋਖ ਹੋਇਆ ਉਹਨਾਂ ਨੂੰ ਪੁੱਛਿਓ, ਕਹਿੰਦੇ ਭਾਈ ਕਿਣਕਾ ਏਕ ਜਿਸ ਜੀ ਵਸਾਏ, ਤਾਂ ਕਿ ਮਹਿਮਾ ਗਣੀ ਨਾ ਆਏ। ਇੱਕ ਨੇ ਗ੍ਰੰਥ ਪੜ੍ਹ ਪੜ੍ਹ ਕੇ ਢੇਰ ਲਾਏ ਹੋਏ ਨੇ,
ਉਹ ਅਜੇ ਵੀ ਸੰਤੋਖੀ ਨਹੀਂ, ਅਜੇ ਵੀ ਲੋਕਾਂ ਨੂੰ ਆਪਣੇ ਗਿਆਨ ਦੀ ਚਰਚਾ ਕਰਕੇ ਚੁਕਾਉਣਾ ਚਾਹੁੰਦਾ ਏ। ਦੂਸਰਾ ਹੈ ਅਨਪੜ੍ਹ, ਪਰ ਉਹਦਾ ਰਾਮ ਨਾਲ ਚਿੱਤ ਲੱਗ ਗਿਆ, ਉਹਦਾ ਵਾਹਿਗੁਰੂ ਨਾਲ ਚਿੱਤ ਲੱਗ ਗਿਆ, ਉਹਦਾ ਅੱਲਾ ਨਾਲ ਚਿੱਤ ਲੱਗ ਗਿਆ। ਉਹ ਕਹਿੰਦਾ ਸੱਜਣਾ ਬਾਕੀ ਬਾਤਾਂ ਛੱਡ, ਜਿੰਨੇ ਰੱਬ ਪਾਲਿਆ ਨਾ ਉਹਨੂੰ ਹੋਰ ਕੁਝ ਪੜ੍ਹਨ ਦੀ ਜ਼ਰੂਰਤ ਨਹੀਂ, ਉਹਨੇ ਸਭ ਕੁਝ ਹੀ ਪੜ੍ਹ ਲਿਆ। ਮਹਾਰਾਜ ਕਹਿੰਦੇ ਜੇ ਨਾਮ ਤੋਂ ਬਿਨਾਂ, ਜੇ ਸ਼ਰਧਾ ਵਿਰਾਗ ਵਿਵੇਕ ਤੋਂ ਬਿਨਾਂ ਹੋਰ ਜਿੰਨੇ ਮਰਜ਼ੀ ਵੀ ਗ੍ਰੰਥ ਪੜ੍ਹ ਲਾ, ਸੱਜਣਾ ਸੰਤੋਖੀ ਨਹੀਂ ਹੋ ਸਕਦਾ। ਬੁੱਧੀ ਦੇ ਤਲ ਤੇ ਕੀਤਾ ਹੋਇਆ ਜੀਵਨ ਸਫਲ ਹੈ।
ਅਣ ਦਿਨ ਜਲਤ ਵਿਹਾਏ,
ਤੇ ਅਣ ਦਿਨ ਦਿਨ ਤੇ ਰਾਤ ਸੜਦੇ ਹੀ ਰਹਿੰਦੇ ਨੇ, ਸੜਦੇ ਸਾੜਾ ਹੀ ਪਿਆ ਰਹਿੰਦਾ ਹੈ। ਆਹ ਮੇਰੇ ਨਾਲੋਂ ਵੱਧ ਕਿਉਂ ਪੜ ਗਿਆ, ਜਾਂ ਪੜਿਆ ਤੇ ਮੇਰੇ ਨਾਲੋਂ ਘੱਟ, ਇਹਦੀ ਪੂਜਾ ਮੇਰੇ ਨਾਲੋਂ ਜ਼ਿਆਦਾ ਕਿਉਂ? ਜੇ ਮਨ ਚ ਆ ਜਾਏ ਜੀ ਪੜਿਆ ਲਿਖਿਆ ਨੂੰ ਸੰਤੋਖ ਕਿਉਂ ਨਹੀਂ, ਬਥੇਰੀ ਦੁਨੀਆ ਮੱਥੇ ਟੇਕਦੀ ਏ ਪਰ ਫਿਰ ਵੀ ਸੰਤੋਖ ਨਹੀਂ। ਕਹਿੰਦਾ ਸਾਰੀ ਦੁਨੀਆ ਮੇਰੇ ਪੈਰਾਂ ਤੇ ਝੁਕ ਜਾਵੇ, ਮੈਂ ਵਿਦਵਾਨ, ਮੈਂ ਚੰਗਾ ਪੜਿਆ ਲਿਖਿਆ। ਗਰੀਬ ਨਿਵਾਜ ਕਹਿੰਦੇ ਚਿੱਤ ਸੰਤੋਖੀ ਨਹੀਂ ਹੋਇਆ, ਇਹਨੂੰ ਪੜ੍ਹਨਾ ਤੇ ਇਹ ਚਾਹੀਦਾ ਸੀ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਇਹਨੂੰ ਪੜ੍ਹਨਾ ਤੇ ਇਹ ਚਾਹੀਦਾ ਸੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਪਰ ਇਹ ਪੜ ਗਿਆ ਕਿ ਹਮ ਹੀ ਹਮ ਹੈ ਔਰ ਕਿਆ ਹੈ। ਇਸ ਕਰਕੇ ਇਹਦੇ ਵਿੱਚ ਇਹਦਾ ਜਿਹੜਾ ਹੈ, ਮਹਾਰਾਜ ਕਹਿੰਦੇ ਜਲਨਾ ਸੜਨ ਮੁੱਕੀ ਨਹੀਂ ਹੈ ਜੀ।
ਕੂਕ ਪੁਕਾਰ ਨਾ ਚੁਕਾਈ,
ਕਹਿੰਦੇ ਉਹਨਾਂ ਦੀ ਪਾਈ ਕੂਕਾਂ, ਜਿਹੜੀ ਕੂਕ ਕਹਿੰਦੇ ਨੇ ਜਿਹੜਾ ਹੋ ਹੂ ਕਰਕੇ ਉੱਚੀ ਆਵਾਜ਼ ਦੇ ਕੇ ਕਹਿਣਾ ਕਿਸੇ ਨੂੰ, ਤੇ ਇਸੇ ਤਰੀਕੇ ਨਾਲ ਪੁਕਾਰਾਂ ਅਰਜੋਈਆਂ ਜਿਹੜੀਆਂ ਮੁੱਕਦੀਆਂ ਹੀ ਨਹੀਂ ਹਨ।
ਨਾ ਸੰਸਾ ਵਿੱਚੋਂ ਜਾ,
ਨਾ ਹੀ ਭਾਈ ਮਨ ਦੇ ਸੰਸੇ ਜਿਹੜੇ ਨੇ ਵਿੱਚੋਂ ਅੰਦਰੋਂ ਚੁੱਕਦੇ ਹਨ, ਸੰਸਾ ਬਣਿਆ ਹੀ ਰਹਿੰਦਾ ਹੈ।
ਨਾਨਕ ਨਾਮ ਵਿਹੂਣਿਆ,
ਗਰੀਬ ਨਿਵਾਜ ਕਹਿੰਦੇ ਜਿਹੜੇ ਭਾਈ ਨਾਮ ਤੋਂ ਵਿਹੂਣੇ ਨੇ, ਨਾਮ ਤੋਂ ਖਾਲੀ ਹਨ,
ਮੋਹੇ ਕਾਲਾ ਉੱਠ ਜਾਏ,
ਉਹ ਓੜਕ ਇਸ ਸੰਸਾਰ ਤੋਂ ਮੂੰਹ ਕਾਲਾ ਕਰਵਾ ਕੇ ਚਲੇ ਜਾਂਦੇ ਨੇ, ਉਹਨਾਂ ਦੇ ਮੂੰਹ ਤੇ ਕਾਲਖ ਲੱਗਦੀ ਹੈ। ਤੇ ਜੇ ਮਨ ਚ ਇਹ ਭੁਲੇਖਾ ਪੈ ਜਾਵੇ ਕਿ ਕਿਵੇਂ ਜੀ, ਤੇ ਮੈਨੂੰ ਬਚਨ ਚੇਤੇ ਆ ਗਏ ਬਾਬਾ ਨਿਧਾਨ ਸਿੰਘ ਜੀ, ਲੰਗਰ ਸਾਹਿਬ ਵਾਲੇ ਮਹਾਂਪੁਰਖ। ਬਾਬਾ ਨਿਧਾਨ ਸਿੰਘ ਜੀ ਦਾ ਜੀਵਨ ਕਿ ਸਾਰੀ ਦਿਹਾੜੀ ਲੰਗਰ ਸੰਗਤ ਨੂੰ ਵਰਤਾਉਣਾ, ਸ਼ਾਮ ਨੂੰ ਜਿਹੜਾ ਸਮਾਂ ਬਚ ਜਾਣਾ ਉਹ ਸੰਗਤ ਵਿੱਚ ਜਾ ਕਰਕੇ ਢੋਲਕੀ ਫੜ ਲੈਣੀ ਅਤੇ ਗੁਰੂ ਕੀ ਬਾਣੀ ਦਾ ਕੀਰਤਨ ਕਰਨਾ ਕਿ ਕਿਤੇ ਸਮਾਂ ਨਿਫਲ ਨਾ ਚਲੇ ਜਾਵੇ। ਉਹ ਮਹਾਂਪੁਰਖਾਂ ਦਾ ਕੀਰਤਨ ਸਰਵਣ ਕੀਤਾ, ਕੋਈ ਫੌਜੀ ਜੁੰਟ, ਉਸ ਸਮੇਂ ਅੰਗਰੇਜ਼ ਦਾ ਰਾਜ ਸੀ, ਕੋਈ ਫੌਜੀ ਆਏ, ਉਹਨਾਂ ਨੇ ਮਹਾਂਪੁਰਖਾਂ ਦੇ ਪਾਸੋਂ ਕੀਰਤਨ ਸਰਵਣ ਕੀਤਾ, ਉਹ ਸਿੱਖ ਸਨ। ਉਹਨਾਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਜੀ ਸਾਡਾ ਇੱਥੇ ਉਤਾਰਾ ਹੈ ਅਤੇ ਸਾਨੂੰ ਸ਼ਾਮ ਨੂੰ ਆਣ ਕਰਕੇ ਆਪ ਜੀ ਕੀਰਤਨ ਸਰਵਣ ਕਰਾਓ। ਇੱਕ ਅਸ਼ਰਾ ਸਿੰਘ, ਅਸ਼ਰ ਸਿੰਘ ਨਾਂ ਦਾ ਰਸਾਲ ਦਾ ਸੀ ਉਸ ਸਮੇਂ ਦਾ, ਉਹਨੇ ਇਹ ਆਗਿਆ ਦੇਣ ਤੋਂ ਨਾ ਕਰ ਦਿੱਤੀ। ਸੰਗਤ ਦਾ ਬਣਿਆ ਹੋਇਆ ਪ੍ਰੋਗਰਾਮ ਉਹਨੇ ਐਨ ਮੌਕੇ 'ਤੇ ਆਣ ਕੇ ਰੱਦ ਕਰ ਦਿੱਤਾ, ਕਹਿੰਦਾ ਇੱਥੇ ਕੋਈ ਆਣ ਕਰਕੇ ਸਿੱਖ ਕਿਸੇ ਨੂੰ ਕੀਰਤਨ ਨਹੀਂ ਸੁਣਾ ਸਕਦਾ। ਸੰਗਤ ਬੜੇ ਪ੍ਰੇਮ ਵਿੱਚ, ਬੜੇ ਵਿਰਾਗ ਸਹਿਤ ਬਾਬਾ ਨਿਧਾਨ ਸਿੰਘ ਜੀ ਕੋਲ ਆਣ ਕੇ ਬੇਨਤੀ ਕੀਤੀ, ਮਹਾਂਪੁਰਖੋ ਸੰਗਤ ਤਿਆਰ ਹੈ, ਸਾਰੀ ਜੁੰਟ ਤਿਆਰ ਹੈ, ਪਰ ਅਸ਼ਰ ਸਿੰਘ ਰਸਾਲਦਰ ਨਹੀਂ ਮੰਨਦਾ। ਅਤੇ ਪਰਮੇਸ਼ਰ ਦੇ ਪਿਆਰਿਆਂ ਨੇ ਸੁਭਾਵਿਕ ਬਚਨ ਕਰ ਦਿੱਤੇ, ਕਹਿਣ ਲੱਗੇ ਸੰਗਤ ਗੁਰੂ ਕੀ ਪ੍ਰਸੰਨਤਾ ਲੈ ਗਈ, ਪਰ ਅਸ਼ਰ ਸਿੰਘ ਦਾ ਮੂੰਹ ਕਾਲਾ ਹੋ ਗਿਆ ਅਸ਼ਰ ਸਿੰਘ ਦਾ। ਅਤੇ ਗੁਰਮੁਖੋ ਬਚਨ ਆਉਂਦੇ ਨੇ ਕਿ ਉਹਦਾ ਪ੍ਰਤੱਖ ਰੂਪ ਵਿੱਚ ਉਹਦੇ ਮੂੰਹ 'ਤੇ ਅਜਿਹੀ ਬਿਮਾਰੀ ਲੱਗੀ, ਉਹਦਾ ਮੂੰਹ ਪ੍ਰਤੱਖ ਰੂਪ ਵਿੱਚ ਕਾਲਾ ਹੋ ਗਿਆ। ਓੜਕ ਇੱਥੋਂ ਜਦੋਂ ਜੁੰਟ ਉੱਠ ਕਰਕੇ ਐਬਟਾਬਾਦ ਗਈ, ਉੱਥੇ ਜਾਂਦਿਆਂ ਘੋੜੇ ਦੇ ਠਿੱਬੀ ਲੈਣ ਕਰਕੇ ਉੱਥੋਂ ਡਿੱਗ ਕੇ ਧਰਤੀ 'ਤੇ ਮੌਤ ਹੋ ਗਈ, ਮੂੰਹ ਕਾਲਾ ਲੈ ਕਰਕੇ ਸੰਸਾਰ ਤੋਂ ਚਲਾ ਗਿਆ। ਇਸੇ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਜਿਹੜੇ ਨਾਮ ਤੋਂ ਵਿਹੂਣੇ ਨੇ, ਜਿਨ੍ਹਾਂ ਨੇ ਨਾਮ ਨਹੀਂ ਜਪਿਆ ਗੁਰੂ ਕਿਆ ਸਿੱਖਾ, ਉਹ ਮੂੰਹ ਕਾਲੇ ਉੱਠ ਜਾਏ। ਓੜਕ ਮੂੰਹ ਕਾਲਾ ਲੈ ਕਰਕੇ, ਜਿਹਨੂੰ ਆਪਾਂ ਬਾਣੀ 'ਚ ਪੜ੍ਹਦੇ ਦਾਗ ਦੋਸ਼ ਮੋਹੇ ਚੱਲਿਆ ਲਾਏ, ਦਾਗਾਂ ਰੂਪੀ ਕਾਲਖ ਲੈ ਕਰਕੇ ਕਿ ਇਹਨੇ ਵਿਕਾਰੀਆਂ ਦੀ ਸੰਗਤ ਕੀਤੀ ਹੈ, ਇਹ ਵਿਕਾਰ ਭੋਗਣੋਂ ਨਹੀਂ ਹਟਿਆ, ਇਹਨੇ ਨਾਮ ਨਹੀਂ ਜਪਿਆ, ਇਹ ਮੂੰਹ ਤੇ ਕਾਲਖ ਲੈ ਕਰਕੇ ਤੁਰ ਗਿਆ ਜੇ।
ਪੌੜੀ ਹਰ ਸੱਜਣ ਮੇਲ ਪਿਆਰੇ।
ਮਹਾਰਾਜ ਫਿਰ ਕੀ ਕਰੀਏ, ਕਹਿੰਦੇ ਬੇਨਤੀ ਕਰਿਆ ਕਰ ਗੁਰੂ ਸਾਹਿਬ ਅੱਗੇ, ਗਲ ਚ ਪੱਲਾ ਪਾ ਕਰਕੇ ਬੇਨਤੀ ਕਰ, ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਉਹਨਾਂ ਪਿਆਰਿਆਂ ਦੇ ਮੇਲ ਵਿੱਚ ਮਿਲਣਾ ਕਰ।
ਮਿਲ ਪੰਥ ਦਸਾਈ।
ਕਿਹੜੇ? ਜਿਹੜੇ ਹਰੀ ਪਰਮੇਸ਼ਰ ਦੇ ਸੱਜਣ ਨੇ, ਉਹਨਾਂ ਨੂੰ ਮਿਲ ਕਰਕੇ, ਪੰਥ ਨਾਮ ਹੈ ਰਸਤੇ ਦਾ, ਜਿਹਨੂੰ ਆਪਾਂ ਪੜ੍ਹਦੇ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ, ਹੇ ਗਰੀਬ ਨਵਾਜ, ਉਹਨਾਂ ਦੀ ਸੰਗਤ ਮੇਲ, ਜਿਨ੍ਹਾਂ ਦੇ ਮਿਲ ਨਾਲ ਕੀ ਆਪਾਂ ਪੜ੍ਹਦੇ ਹਾਂ, ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਮਹਾਰਾਜ ਉਹ ਨਾ ਮਿਲੀ ਜਿਨ੍ਹਾਂ ਨੂੰ ਮਿਲਣੇ ਤੇ ਸ਼ੰਕੇ ਪੈਦਾ ਹੋਣ, ਜਿਨ੍ਹਾਂ ਨੂੰ ਮਿਲਣੇ ਤੇ ਭਾਉ ਤੇ ਭਾਵਨਾ ਖਤਮ ਹੋ ਜਾਵੇ, ਉਹ ਮੇਲ ਜਿਨ੍ਹਾਂ ਨੂੰ ਮਿਲਣ ਕਰਕੇ ਤੇਰਾ ਨਾਮ ਚਿੱਤ ਆ ਜਾਵੇ। ਕਹਿੰਦੇ ਬੇਨਤੀ ਕਰਿਆ ਕਰ, ਇਹ ਅਰਦਾਸ ਕਰ ਮਹਾਰਾਜ, ਉਹਨਾਂ ਸੱਜਣਾਂ ਨੂੰ ਮੇਲ, ਜਿਨ੍ਹਾਂ ਨੂੰ ਮਿਲਣੇ ਤੇ ਤੇਰੇ ਪੰਥ ਦਾ ਰਸਤਾ, ਭਾਵ ਤੇਰੇ ਮਹਾਰਾਜ ਜਿਹੜਾ ਤੇਰੇ ਪਾਸੇ ਨੂੰ ਰਸਤਾ ਆਉਂਦਾ ਹੈ, ਉਹਨਾਂ ਤੋਂ ਪੁੱਛਣਾ ਕਰਾਂ ਜਿਹੜੇ ਤੇਰੇ ਪਿਆਰੇ ਸੱਜਣ ਹਨ।
ਜੋ ਹਰ ਦੱਸੇ ਮਿੱਤਾ,
ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੀ ਬਾਤ ਦੱਸੇ ਜੀ,
ਤਿਸ ਹਾਂ ਬਲ ਜਾਈ,
ਕਹਿੰਦੇ ਉਹ ਤੋਂ ਅਸੀਂ ਵਾਰਨੇ ਬਲਹਾਰਨੇ ਜਾਂਦੇ ਹਾਂ।
ਗੁਣ ਸਾਂਝੇ ਤਿੰਨ ਸਿਉਂ ਕਰੀ,
ਕਹਿੰਦੇ ਉਹਨਾਂ ਦੇ ਨਾਲ ਗੁਣਾਂ ਦੀ ਸਾਂਝ ਕਰੀਏ, ਗੁਣਾਂ ਦੀ ਉਹਨਾਂ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨਾਲ।
ਹਰ ਨਾਮ ਧਿਆਈ,
ਕੀ ਹੈ ਜੀ ਗੁਣਾਂ ਦੀ ਸਾਂਝ, ਉਹਨਾਂ ਨਾਲ ਬੈਠ ਕਰਕੇ ਉਹਨਾਂ ਦੀ ਸੰਗਤ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਧਿਆਇਆ ਜਾਂਦਾ ਹੈ।
ਹਰ ਸੇਵੀ ਪਿਆਰਾ ਨੇਤਾ,
ਇਸ ਕਰਕੇ ਗਰੀਬ ਨਵਾਜ ਕਹਿੰਦੇ ਹੋਰ ਬਖਸ਼ਿਸ਼ ਮਹਾਰਾਜ, ਜਦੋਂ ਉਹਨਾਂ ਦੀ ਸੰਗਤ ਮਿਲ ਜਾਵੇਗੀ ਮਹਾਰਾਜ, ਫਿਰ ਅਸੀਂ ਪਿਆਰੇ ਅਕਾਲ ਪੁਰਖ ਵਾਹਿਗੁਰੂ ਦਾ ਨਿਤਾ ਪ੍ਰਤੀ ਸੇਵਨ ਕਰਾਂਗੇ ਜੀ।
ਸੇਵ ਹਰ ਸੁਖ ਪਾਈ,
ਤੇ ਸੇਵ ਕਰਕੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਮਲਾਪ ਦਾ ਸੁਖ ਪ੍ਰਾਪਤ ਹੋ ਜਾਵੇਗਾ।
ਬਲਿਹਾਰੀ ਸਤਿਗੁਰ ਤਿਸਾ,
ਇਸ ਕਰਕੇ ਅਸੀਂ ਵਾਰਨੇ ਬਲਹਾਰਨੇ ਜਾਂਦੇ ਹਾਂ ਉਸ ਸਤਿਗੁਰੂ ਸਾਹਿਬ ਜੀ ਤੋਂ,
ਜਿਨ ਸੋਝੀ ਪਾਈ,
ਜਿਨ੍ਹਾਂ ਨੇ ਇਹ ਸੋਝੀ ਗਿਆਨ ਸਾਨੂੰ ਬਖਸ਼ਿਆ ਹੈ, ਜਿਨ੍ਹਾਂ ਨੇ ਦਿਆਲਤਾ ਕੀਤੀ ਹੈ ਸਾਡੇ ਤੇ ਅੱਜ ਦੇ ਦਿਹਾੜੇ। ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਨੇ ਤਰਸ ਕਰਕੇ ਇਹ ਗਿਆਨ ਬਖਸ਼ਿਆ ਹੈ। ਗੁਰਸਿੱਖਾ ਭਰਮਿਆ ਨਾ ਕਰ, ਗੁਰੂ ਕਾ ਉਪਦੇਸ਼ ਸਾਰਿਆਂ ਲਈ ਸਾਂਝਾ ਹੈ, ਭਰਮੀ ਨਾ, ਜੋ ਗੁਰ ਕਹੇ ਸੋਈ ਪਲ ਮੰਨ, ਉਹਨੂੰ ਭਲਾ ਕਰਕੇ ਮੰਨੀ। ਅਥਵਾ ਜਿਹੜੇ ਪਰਮੇਸ਼ਰ ਦੇ ਪਿਆਰੇ ਅਜਿਹਾ ਸੁਭਾਅ, ਜਿਹੜੇ ਇਹ ਅਜਿਹੇ ਗੁਣ ਸਾਨੂੰ ਬਖਸ਼ ਦੇਣ, ਉਹਨਾਂ ਤੋਂ ਵਾਰਨੇ ਬਲਹਾਰਨੇ ਜਾਈਏ ਜੀ। ਇਹ ਬਖਸ਼ਿਸ਼ ਕੀਤੀ ਹੈ ਹੁਕਮਨਾਮੇ ਵਿੱਚ, ਹੁਣ ਜੋ ਲੜੀਵਾਰ ਕਥਾ ਹੈ ਉਹਦੇ ਵਿੱਚ ਜੋ ਸਤਿਗੁਰੂ ਸਾਹਿਬ ਸਾਡੇ 'ਤੇ ਕਿਰਪਾ ਕਰ ਰਹੇ ਨੇ, ਆਓ ਗਰੀਬ ਨਵਾਜ ਮਹਾਰਾਜ ਜੀ ਦੀ ਕਿਰਪਾਲਤਾ ਸਦਕਾ ਵਿਚਾਰ ਕਰੀਏ ਜੀ।
ਤਿਲੰਗ ਮਹੱਲਾ ਨਾਵਾ, ਹਰ ਜਸ ਰੇ ਮਨ ਗਾਏ ਲੈ।
ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਦੀਨ ਦੁਨੀਆਂ ਦੇ ਵਾਲੀ, ਜਿਨ੍ਹਾਂ ਬਾਬਤ ਆਪਾਂ ਪੜ੍ਹਦੇ ਹਾਂ, ਸਾਧਨ ਏਤ ਇਤੀ ਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਜਿਹੜੇ ਸਤਿਗੁਰੂ ਸਾਹਿਬ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਬੜੂ ਕਲੂ ਮਹਿਸਾਕਾ, ਐਸੇ ਸਤਿਗੁਰੂ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਹੜੀ ਲੜੀਵਾਰ ਗੁਰਬਾਣੀ ਦੀ ਕਥਾ ਹੈ ਇਹਦੇ ਵਿੱਚ ਇਹ ਬਾਬਾ ਬਕਾਲਾ ਸਾਹਿਬ ਵਿਖੇ ਗਰੀਬ ਨਵਾਜ ਮਹਾਰਾਜ ਜੀ ਨੇ ਇਹ ਪਾਵਨ ਬਚਨ, ਇਹ ਸ਼ਬਦ ਉਚਾਰਨ ਕੀਤੇ ਹਨ। ਸਤਿਗੁਰੂ ਸਾਹਿਬ ਕਹਿੰਦੇ ਹਰ ਜਸ ਰੇ ਮਣਾ ਗਾਏ ਲੈ, ਹੇ ਮੇਰੇ ਮਣਾ, ਜੋ ਹਰੀ ਪਰਮੇਸ਼ਰ ਵਾਹਿਗੁਰੂ ਦੀ ਜਸ ਵਡਿਆਈ ਉਪਮਾ ਮਹਿਮਾ ਹੈ ਉਹਨੂੰ ਗਾਉਣਾ ਕਰ।
ਜੋ ਸੰਗੀ ਹੈ ਤੇਰੋ,
ਮਨ ਭਰਮ ਜਾਵੇਗਾ ਮਹਾਰਾਜ, ਵਾਰ ਵਾਰ ਇਹ ਗੱਲ ਕਿਉਂ? ਗਰੀਬ ਨਵਾਜ ਕਹਿੰਦੇ ਇਹ ਤੇਰਾ ਸੰਗੀ ਹੈ, ਇਹ ਜੀਂਦਿਆਂ ਵੀ ਸੰਗੀ, ਇਹ ਪ੍ਰਾਣਾਂ ਦੇ ਵਿਛੜ ਜਾਣ ਤੋਂ ਬਾਅਦ ਵੀ ਇਹ ਸੰਗੀ ਹੈ, ਇਹ ਆਤਮਾ ਦਾ ਸੰਗੀ ਹੈ, ਇਹਨੂੰ ਗਾਉਣਾ ਕਰ। ਇਹ ਮਨੁੱਖ ਜਨਮ ਦਾ ਲਾਹਾ ਹੀ ਇਹੋ ਹੈ। ਕਿਉਂ? ਪਹਿਲੇ ਦਿਨ ਜਿਸ ਦਿਨ ਇਹ ਗੁਰਬਾਣੀ ਦੀ ਲੜੀਵਾਰ ਕਥਾ ਦੇ ਵਿੱਚ ਤਲੰਗ ਰਾਗ ਦੀ ਬਾਣੀ ਨੌਵੇਂ ਪਾਤਸ਼ਾਹ ਦੀ ਆਰੰਭ ਹੋਈ ਸੀ, ਉਦਣ ਵੀ ਪਹਿਲੇ ਸ਼ਬਦ ਵਿੱਚ ਵੀ ਇਹ ਉਪਦੇਸ਼ ਦਿੱਤਾ ਨਾ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮਹਿ ਪ੍ਰਾਣੀ ਛਿਣ ਛਿਣ ਔਧ ਬਿਹਾਤ ਹੈ ਫੂਟੇ ਘੱਟ ਜਿਉ ਪਾਣੀ ਹਰ ਗੁਣ ਕਾਹੇ ਨਾ ਗਾਵਈ ਮੂਰਖ ਅਗਿਆਨਾ। ਉਦਣ ਵੀ ਕਿਹਾ ਸੀ ਸੱਜਣਾ ਇਹ ਦਿਨ ਅਤੇ ਰਾਤ ਕਰਕੇ ਹੌਲੀ ਹੌਲੀ ਕਰਕੇ ਜਿਵੇਂ ਫੁੱਟੇ ਹੋਏ ਘੜੇ ਚੋਂ ਪਾਣੀ ਤੁਬਕਾ ਤੁਬਕਾ ਵਗਦਾ ਰਹਿੰਦਾ ਇਵੇਂ ਇਹ ਸਾਹ ਰੂਪੀ ਜਿਹੜੀ ਭਾਈ ਘੜਾ ਫੁੱਟਿਆ ਹੋਇਆ ਹੈ ਨਾ ਇਹਦੇ ਚੋਂ ਤੁਬਕਾ ਤੁਬਕਾ ਸਾਹਾਂ ਦੀ ਨਿਆਈ ਇਹ ਪਾਣੀ ਵਗਦਾ ਜਾ ਰਿਹਾ। ਇਸ ਕਰਕੇ ਚਿੱਤ ਕਰਕੇ ਅਤੇ ਚਿੱਤ ਸਿਮਰਨ ਦੇ ਵਿੱਚ ਲਾ ਕਰਕੇ ਉਹ ਪਰਮੇਸ਼ੁਰ ਵਾਹਿਗੁਰੂ ਦਾ ਚੇਤਨ ਭਗਤੀ ਕਰਨਾ ਕਰ, ਨਹੀਂ ਤਾਂ ਇਹ ਨਾ ਹੋਵੇ ਕਿ ਔਧ ਜਿਹੜੀ ਇਹ ਐਵੇਂ ਗੁਜ਼ਰ ਜਾਵੇ। ਔਧ ਨਾਮ ਹੈ ਉਮਰ ਦਾ। ਇੱਥੇ ਵੀ ਕਹਿੰਦੇ ਨੇ ਹੇ ਗੁਰਸਿੱਖਾ ਹਰੀ ਪਰਮੇਸ਼ੁਰ ਵਾਹਿਗੁਰੂ ਦੇ ਜਸ ਨੂੰ ਗਾਉਣਾ ਕਰ ਜਿਹੜਾ ਤੇਰਾ ਸੰਗੀ ਹੈ।
ਅਵਸਰ ਬੀਤੇ ਜਾਤ ਹੈ,
ਅਵਸਰ ਨਾਮ ਹੁੰਦਾ ਹੈ ਅਵਸਰ ਦਾ। ਇਹ ਜੋ ਮਨੁੱਖਾ ਦੇਹੀ ਰੂਪੀ ਅਵਸਰ ਮਿਲਿਆ ਨਾ ਤੈਨੂੰ, ਇਹ ਜੋ ਮਨੁੱਖਾ ਦੇਹੀ ਰੂਪੀ ਗਹਿਣਾ ਮਿਲਿਆ ਹੈ ਬਤੀਤ ਹੁੰਦਾ ਜਾ ਰਿਹਾ, ਇਹ ਜੋ ਸਮਾਂ ਮਿਲਿਆ ਏ ਇਹ ਸੰਗਤ ਦੀਆਂ ਘੜੀਆਂ ਮਾਨਣ ਦਾ ਸਮਾਂ ਅਜਾਈ ਨਾ ਗਵਾ ਲਵੀ।
ਕਹਿਓ ਮਾਨ ਲਾ ਮੇਰੂ,
ਧੰਨ ਸਤਿਗੁਰੂ ਸਾਹਿਬ, ਧੰਨ ਗਰੀਬ ਨਿਵਾਜ ਮਹਾਰਾਜ, ਇੰਨੇ ਪ੍ਰੇਮਾ ਪ੍ਰੇਮ ਦੇ ਨਾਲ ਸਮਝਾਉਂਦੇ ਨੇ ਭਾਈ ਗੁਰੂ ਸਾਹਿਬ ਜੀ ਦੀ ਤੇ ਝਿੜਕ ਵੀ ਮਿੱਠੀ ਪਰ ਗੁਰੂ ਮਿੱਠਾ ਬੋਲੇ ਤੇ ਅਰਦਾਸ ਕਰੀਏ ਪਰਮੇਸ਼ੁਰ ਵਾਹਿਗੁਰੂ ਜੀ ਕਿਰਪਾ ਕਰਿਓ ਅਸੀਂ ਮੰਨਣ ਹਾਰੇ ਨਹੀਂ ਆਪ ਹੀ ਮਨਾ ਲਿਓ। ਗਰੀਬ ਨਿਵਾਜ ਕਹਿੰਦੇ ਸੱਜਣਾ ਇਹ ਅਵਸਰ ਬਤੀਤ ਹੋ ਜਾਣੀ, ਮੈਂ ਤੈਨੂੰ ਕਹਿੰਦਾ ਮੇਰਾ ਕਿਹਾ ਹੋਇਆ ਮੰਨ ਲੈ। ਜਿਹੜਾ ਗੁਰੂ ਸਿਰ ਦੇ ਕਰਕੇ ਗਿਆਰਾਂ ਦੇ ਧਰਮ ਦੀ ਰੱਖਿਆ ਕਰਦਾ ਉਹ ਗੁਰੂ ਬਚਨ ਕਰਦਾ ਜੀ ਗੁਰਸਿੱਖਾ ਮੰਨ ਲੈ, ਨਾਮ ਜਪਿਆ ਕਰ, ਬਾਣੀ ਪੜਿਆ ਕਰ, ਬਸਰਾਮ ਦੇ ਕੇ ਬਖਸ਼ ਕਰਦੇ ਹਨ
ਸੰਪਤ ਰਥ ਧਨ ਰਾਜ ਸਿਓ।
ਮਹਾਰਾਜ ਕਹਿੰਦੇ ਸੁਭਾਅ ਕੀ ਬਣ ਗਿਆ ਗੁਰਸਿੱਖਾ, ਸੰਪਤੀ ਘੋੜੇ ਹਾਥੀ ਇਸੇ ਤਰੀਕੇ ਦੇ ਨਾਲ ਰਥਾਂ ਦੇ ਵਿੱਚ ਧਨ ਦੇ ਵਿੱਚ ਰਾਜ ਦੇ ਵਿੱਚ ਤੂੰ ਚਿੱਤ ਲਾਉਣਾ ਕੀਤਾ ਹੈ।
ਅਤਨੇਹ ਲਗਾਏ
ਬਹੁਤਾ ਨੇਹ ਪ੍ਰੇਮ ਲਾ ਕਰਕੇ ਬੈਠਾ ਹੋਇਆ ਹੈ।
ਕਾਲ ਫਾਸ ਜਬ ਗੱਲ ਭਰੀ,
ਕਹਿੰਦੇ ਚੇਤਾ ਹੀ ਜਦੋਂ ਕਾਲ ਦੀ ਫਾਹੀ, ਫਾਸ ਨਾਮ ਹੈ ਫਾਹੀ ਦਾ, ਜਦੋਂ ਜਮਾਂ ਦੀ ਫਾਹੀ ਤੇਰੇ ਗਲ ਵਿੱਚ ਆਣ ਕਰਕੇ ਪੈ ਗਈ।
ਸਭ ਭਇਓ ਪਰਾਇਓ,
ਕਹਿੰਦੇ ਸਭ ਕੁਝ ਹੀ ਪਰਾਇਆ ਹੋ ਜਾਣਾ, ਕੁਝ ਵੀ ਤੇਰਾ ਆਪਣਾ ਨਹੀਂ ਰਹਿਣਾ। ਉਦੋਂ ਤਤ ਛਿਣ ਹੀ ਤੂੰ ਸਵਰਗਵਾਸੀ ਹੋ ਜਾਣਾ, ਇੱਥੇ ਸਭ ਕੁਝ ਬਣਿਆ ਬਣਾਤਾ ਹੀ ਰਹਿ ਜਾਣਾ, ਇੱਕ ਚੇਤਨ ਸਤਾ ਹੀ ਪੱਲੇ ਬਚਣੀ, ਇੱਕ ਨਾਮ ਪਰਮੇਸ਼ੁਰ ਦਾ ਜਪਿਆ ਹੋਇਆ ਇਹੋ ਹੀ ਧਨ ਕੋਲ ਰਹਿਣਾ, ਹੋਰ ਕੱਖ ਨਹੀਂ ਰਹਿਣਾ। ਤਾਂ ਕਹਿ ਰਹੇ ਤਾਂ ਸਾਡੇ ਕਹੇ ਨੂੰ ਮੰਨ ਲੈਣਾ ਕਰ।
ਜਾਣ ਬੂਝ ਕੇ ਬਾਵਰੇ,
ਮਹਾਰਾਜ ਅੱਗੇ ਹੋਰ ਸਮਝਾਉਂਦੇ ਨੇ, ਕਹਿੰਦੇ ਹੁਣ ਤੂੰ ਆਪਣੀ ਅਗਿਆਨਤਾ ਪ੍ਰਗਟ ਕਰੇਗਾ ਜੀ, ਮੈਨੂੰ ਪਤਾ ਨਹੀਂ ਸੀ ਤਾਂ ਭਰਮ ਗਿਆ। ਗਰੀਬ ਨਿਵਾਜ ਕਹਿੰਦੇ ਤੂੰ ਜਾਣਦਾ ਵੀ ਹੈ, ਤੂੰ ਜਾਣਨ ਵਾਲਿਆਂ ਪਾਸੋਂ ਬੂਝ ਬੁੱਝਦਾ ਵੀ ਹੈ, ਆਪ ਜਾਣਦਾ ਹੈ ਅਤੇ ਫਿਰ ਜਾ ਕਰਕੇ ਬੂਝ ਪੁੱਛਦਾ ਵੀ ਹੈ। ਆਮ ਤੌਰ 'ਤੇ ਗੁਰਸਿੱਖਾਂ 'ਚ ਇਹ ਕਥਾਵਾਂ ਚਰਚਾ ਚੱਲਦੀ ਰਹਿੰਦੀ ਜੀ, ਕੋਈ ਪਾਰ ਹੋਣ ਦਾ ਸਾਧਨ। ਆਪਾਂ ਤਾਂ ਇੰਨੇ ਭਰਮ ਗਏ, ਸਾਧਨ ਲੱਭਦੇ ਲੱਭਦੇ ਅਸੀਂ ਅਤੇ ਨਕਲੀ ਡੇਰੇਦਾਰਾਂ ਦੇ ਕੋਲ ਵੀ ਜਾ ਕਰਕੇ ਬੈਠ ਗਏ ਨਾ, ਸਾਧਨ ਹੀ ਲੱਭਣ ਗਏ ਸਾਂ, ਕਰਨ ਕੀ ਗਏ ਸਾਂ। ਮਹਾਰਾਜ ਕਹਿੰਦੇ ਜਾਣ ਕਰਕੇ ਵੀ, ਬੁੱਝ ਕਰਕੇ ਵੀ, ਇਹ ਬਾਵਰੇ ਬਸਮਝਾ, ਤੂੰ ਜਾਣਦਾ ਵੀ ਸਾਂ ਤੇ ਬੁੱਝਦਾ ਪੁੱਛਦਾ ਵੀ ਸਾਂ, ਸਭ ਕੁਝ ਜਾਣ ਬੁੱਝ ਕਰਕੇ
ਤੈ ਕਾਜ ਵਿਗਾਰਿਓ,
ਪਰ ਫਿਰ ਵੀ ਤੂੰ ਆਪਣਾ ਜਿਹੜਾ ਕਾਜ ਸੀ ਨਾ ਨਾਮ ਜਪਣ ਦਾ, ਸਿਮਰਨ ਅਭਿਆਸ ਕਰਨ ਦਾ, ਉਹ ਵਿਗਾੜ ਲੈਣਾ ਕੀਤਾ।
ਪਾਪ ਕਰਤ ਸੁਕਚਿਓ ਨਹੀਂ,
ਪਾਪ ਕਰਦਾ ਹੋਇਆ ਸੁਕਚਿਆ ਸੰਕੋਚਿਆ ਨਹੀਂ ਆਪਣੇ ਆਪ ਨੂੰ, ਤੈਨੂੰ ਤੇ ਹੁਕਮ ਕੀਤਾ ਸੀ ਨਹਿ ਬਲੰਬ ਧਰਮੰ ਬਲੰਬ ਪਾਪੰ, ਧਰਮ ਕਰਨ ਲੱਗਿਆਂ ਦੇਰੀ ਨਾ ਕਰੀ ਪਰ ਪਾਪ ਕਰਨ ਲੱਗਿਆਂ ਦੇਰੀ ਕਰੀ। ਪਰ ਸੱਜਣਾ ਤੂੰ ਤੇ ਜਾਣ ਬੁੱਝ ਕੇ ਹੀ ਆਪਣਾ ਕਾਜ ਵਿਗਾੜ ਲਿਆ ਨਾ, ਪਾਪ ਕਰਦਿਆਂ ਹੋਇਆ ਸੰਕੋਚ ਨਹੀਂ, ਪਾਪ ਕਰਦਿਆਂ ਹੋਇਆ ਐਵੇਂ ਬਹਾਨਾ ਬਣਾ ਕਰਕੇ ਕਿ ਅੱਜ ਪ੍ਰਾਹੁਣਾ ਆਇਆ ਹੈ, ਅੱਜ ਕੁੱਕੜ ਦੀ ਫੜ ਕੇ ਸਰੀਰ ਮਰੋੜ ਦਿਓ। ਗਰੀਬ ਨਿਵਾਜ ਕਹਿੰਦੇ ਇਹ ਹੁਣ ਇਹ ਨਾ ਸਮਝ ਲਿਆ ਜੇ, ਕਈ ਭੁੱਲੜੇ ਕਹਿੰਦੇ ਜੀ ਭਗਤਾਂ ਦੀ ਬਾਣੀ ਗੁਰੂ ਕੀ ਬਾਣੀ ਨਹੀਂ, ਜਿਹੜੀ ਬਾਣੀ ਇੱਕ ਉਹ ਅੰਕਾਰ ਤੋਂ ਲੈ ਕਰਕੇ 18, 10, 20 ਤੱਕ ਜਿਸ ਬਾਣੀ ਨੂੰ ਗੁਰੂ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ ਉਹ ਅੱਖਰ ਅੱਖਰ ਗੁਰੂ ਸਰੂਪ ਹੈ, ਅੱਖਰ ਅੱਖਰ ਗੁਰਸਿੱਖਾ। ਤੇ ਉਹਨਾਂ ਅੱਖਰਾਂ 'ਚ ਉਸ ਗਿਆਨ ਵਿੱਚ ਉਹ ਸ਼ਬਦ ਗੁਰੂ ਤੈਨੂੰ ਕਹਿੰਦਾ ਏ ਕਿ ਖੂਬ ਖਾਨਾ ਖਿਚਰੀ ਜਾਮਹਿ ਅੰਮ੍ਰਿਤ ਲੂਣ ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ ਸੱਜਣਾ ਦੂਸਰਿਆਂ ਦੇ ਵੱਢਦਾ ਇਹਦੇ ਬਰਾਬਰ ਵਢਾਉਣਾ ਪੈਣਾ ਏ। ਪਰ ਮਹਾਰਾਜ ਕਹਿੰਦੇ ਪਾਪ ਕਰਦਿਆਂ ਹੋਇਆਂ ਸੰਕੋਚਦਾ ਨਹੀਂ ਤੂੰ, ਪਾਪ ਕਰਦਿਆਂ ਹੋਇਆਂ ਮਿੰਟ ਨਹੀਂ ਲਾਉਂਦਾ,
ਨਹਿ ਗਰਭ ਨਿਵਾਰਿਓ
ਤੇ ਨਾ ਹੀ ਆਪਣਾ ਹੰਕਾਰ ਛੱਡਦਾ। ਕਹਿੰਦਾ ਜੀ ਜੋ ਮੈਂ ਕਹਿਤਾ ਜ਼ਬਾਨ ਤੋਂ ਕਹਿਤਾ ਮੈਂ ਕਿਵੇਂ ਮੁੜ ਜਾਵਾਂ, ਇਹ ਮੈਂ ਮਰੀ ਨਹੀਂ ਤੇਰੀ।
ਜਿਹ ਬਿਦ ਗੁਰ ਉਪਦੇਸਿਆ
ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਗੁਰਸਿੱਖਾ ਤੈਨੂੰ ਉਹ ਦੱਸਣ ਲੱਗੇ ਹਾਂ, ਕੋਈ ਹੋਰ ਬਾਤ ਨਹੀਂ। ਜਿਹ ਬਿਦ ਗੁਰ ਉਪਦੇਸਿਆ ਜਿਸ ਵਿਧੀ ਦੁਆਰਾ ਸਾਡੇ ਗੁਰੂ ਸਾਡੇ ਪਿਤਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਕੀਤਾ, ਜਿਨ੍ਹਾਂ ਦੇ ਤਖ਼ਤ ਸਾਹਿਬ ਨੂੰ ਗੁਰਸਿੱਖਾ ਇੱਥੇ ਆਇਆ ਅੰਮ੍ਰਿਤਸਰ ਦੀਦਾਰ ਕਰਕੇ ਆਪਣੇ ਆਪ ਨੂੰ ਬਾਦਸ਼ਾਹ ਮੰਨਦਾ ਹੈ, ਉਸ ਗੁਰੂ ਦੀ ਸਿੱਖਿਆ ਤੈਨੂੰ ਦੱਸਣ ਲੱਗੇ ਹਾਂ।
ਸੋ ਸੁਣ ਰੇ ਭਾਈ,
ਕਹਿੰਦੇ ਉਹ ਭਾਈ ਸੁਣਨਾ ਕਰ, ਉਹ ਗੁਰੂ ਸਾਹਿਬ ਜੀ ਦੀ ਸਿੱਖਿਆ ਤੈਨੂੰ ਸਮਝਾ ਰਹੇ, ਕੋਈ ਨਵੀਂ ਗੱਲ ਨਹੀਂ ਦੱਸ ਰਹੇ। ਜਿਹੜੀ ਗੁਰੂ ਸਾਹਿਬ ਜੀ ਨੇ ਸਾਨੂੰ, ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਦਿੱਤੀ, ਜਿਹੜੀ ਸਿੱਖਿਆ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦਿੱਤੀ, ਜਿਹੜੀ ਸਿੱਖਿਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦਿੱਤੀ ਹੈ, ਜਿਹੜੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਜਿਹੜੀ ਸਿੱਖਿਆ ਦਿੱਤੀ, ਉਹੋ ਹੀ ਸਿੱਖਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਦਿੱਤੀ ਹੈ। ਤੂੰ ਹੈ ਸਾਡਾ ਪੁੱਤ, ਹੇ ਮੇਰੇ ਪੁੱਤਰਾ ਸੁਣ ਉਹ ਸਿੱਖਿਆ ਨੂੰ, ਉਹੋ ਹੀ ਤੈਨੂੰ ਭਾਈ ਫਿਰ ਕਿੰਨੇ ਪ੍ਰੇਮ ਨਾਲ ਕਹਿੰਦੇ, ਐਸਾ ਗੁਰੂ ਕਿੱਥੇ ਲੱਭੇਗਾ। ਇਹਦੇ ਬਾਬਤ ਇਹੋ ਹੀ ਕਹਿ ਸਕਦੇ, ਐਸਾ ਗੁਰ ਵਡਭਾਗੀ ਪਾਏ, ਵੱਡਿਆਂ ਭਾਗਾਂ ਨਾਲ ਮਿਲਦਾ ਗੁਰੂ ਭਰਾ ਕਹਿ ਕਰੇ। ਪਹਿਲਾਂ ਆਖੇ ਉਹ ਸੁਣ ਲੈ ਮੇਰੀ ਗੱਲ ਨੂੰ, ਮੰਨ ਲੈ, ਕੀ ਕਰਨਾ ਗੁਰਸਿੱਖਾ ਨਾਮ ਜਪਿਆ ਕਰ। ਸਤਿਗੁਰੂ ਸਾਹਿਬ ਕੀ ਕਹਿੰਦੇ ਜੇ ਬਾਣੀ ਪੜ੍ਹਿਆ ਕਰ ਗੁਰਸਿੱਖਾ, ਆਪਾਂ ਫੇਰ ਵੀ ਨਾ ਪੜ੍ਹੀਏ ਕਿੰਨੇ ਮਾੜੇ ਕਰਮ। ਗਰੀਬ ਨਵਾਜ ਕਹਿੰਦੇ ਹੇ ਭਾਈ, ਸੋ ਸੁਣ ਰੇ ਭਾਈ, ਹੇ ਭਰਾਵਾ, ਇਹ ਮੇਰੇ ਪੁੱਤਰਾ ਭਰਾਵਾ ਸੋਨਾ ਕਰ।
ਨਾਨਕ ਕਹਿਤ ਪੁਕਾਰ ਕਾ,
ਮਹਾਰਾਜ ਅਸੀਂ ਮੰਨ ਗਏ ਹਾਂ, ਕਿਰਪਾ ਕਰੋ ਦੱਸੋ ਕੀ ਕਰੀਏ ਜੀ। ਕਹਿੰਦੇ ਅਸੀਂ ਪੁਕਾਰ ਕੇ ਬੁਲੰਦ ਆਵਾਜ਼ ਨਾਲ ਕਹਿੰਦੇ ਹਾਂ,
ਗਹੋ ਪ੍ਰਭ ਸਰਨਾਈ,
ਗੁਰਸਿੱਖਾ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਪਕੜ ਲੈ। ਜੇ ਉਧਰਨਾ ਚਾਹੁੰਦਾ ਏ, ਜੇ ਭਲਾ ਕਰਾਉਣਾ ਚਾਹੁੰਦਾ ਏ, ਆਪਣਾ ਹੰਕਾਰ ਤਿਆਗ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰ, ਤੇਰਾ ਪਾਰ ਉਤਾਰਾ ਹੋ ਜਾਵੇਗਾ, ਤੈਨੂੰ ਇਹ ਅਵਸਥਾ ਪ੍ਰਾਪਤ ਹੋ ਜਾਵੇਗੀ। ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਅਵਸਥਾ ਪ੍ਰਾਪਤ ਹੋ ਜਾਵੇਗੀ। ਇਹ ਗਰੀਬ ਨਿਵਾਜ ਮਹਾਰਾਜ ਜੀ ਨੇ ਸਾਡੇ 'ਤੇ ਕਿਰਪਾਲਤਾ ਕੀਤੀ ਹੈ, ਪਾਵਣ ਪਵਿੱਤਰ ਉਪਦੇਸ਼ ਹੁਕਮਨਾਮੇ ਸਾਹਿਬ ਦੁਆਰਾ, ਲੜੀਵਾਰ ਕਥਾ ਦੁਆਰਾ ਸਾਡੇ 'ਤੇ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਣ ਪਵਿੱਤਰ ਗੁਰਬਾਣੀ ਦੀ ਕਥਾ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗਰੀਬ ਨਿਵਾਜ ਮਹਾਰਾਜ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਹੋ ਜਾਂਦੀਆਂ ਵੀ ਕਹਿਣਾ ਭੁੱਲ ਹੈ, ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਨੇ। ਆਪ ਗੁਰਸਿੱਖ ਸੰਗਤਾਂ ਬਖਸ਼ ਲਿਓ ਜੀ, ਅਗਾਂਹ ਤੋਂ ਸਮੱਤ ਬਖਸ਼ਿਓ, ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਹਿਬ ਸਿਉ ਮੇਲ।
ਜਿਹ ਬਿਦ ਗੁਰ ਉਪਦੇਸਿਆ ਸੋ ਸੁਣ ਰੇ ਭਾਈ, ਨਾਨਕ ਕਹਿਤ ਪੁਕਾਰ ਕੈ, ਗਉ ਪ੍ਰਭ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।